बाणी गुरु गुरु है बाणी वेच बाणी अमृत सारे और बाणी कह सेवक जन मन पर तक गुरु निस्तारे कवन गुण प्राण पत मिलो मेरी माई रूपहीन बुद्ध बलहीनी मोहे परदेसना दूर त्याई नाहिन दर्ब ना जोगन मती मोहे अनाथ की करो समाई दर्शन को फिर दिसाई दीन दयाल कृपा प्रभ नानक साध संग मेरी जलन बुझाई खोजत खोजत दर्शन गौ फिरत दिसाई दीन दयाल कृपाल प्रभ नानक साध संग मेरी जलन बुझाई वाहिगुरु जी का खालसा वाहिगुरु जी की परम सत्कारयोग धन सतगुरु गुरु ग्रंथ साहिब सचे पातशाह जी दे पावन हजूर सच बैठे अते गुरुद्वारा बंगला साहिब तो सतगुरु सचे पातशाह जी की पावन बाणी का आनंद माण रहे गुरु प्यारे सत संगी जनों करता पुरख वाहिगुरु जी ने अपार बख्शिश कृपा कीती है सतगुरु सचे पातशाह जी दी पावन बाणी नाल सांझ पाउण दा इह सुभाग समां सानू सभना नूं वाहिगुरु अकाल पुरख जी ने अपार बख्शिश करके साडी झोली विच पाया आप सारी संगत ने गरीब नवाज गुरु अर्जन साहब सचे पातशाह जी दा राग गुजरी विचों लड़ी नंबर तीसरा शब्द सत्कारियो भाई साहब जी पासों श्रवण कीता है जिस शब्द दे पावन बोल हन रहाओ वाला बंद है पातशाह कहंदे माई खाट आयो घर पूता मन एक मान संबोधन हो रहा है कि एक मां का पुत्र किधरे विदेश विच किधरे दूर विच जां घर तो बाहर किधरे भी जाता है कमाई करन वास्ते किरत करन वास्ते जेकर वो पुत्र वो औलाद लायक है योग है सियाणी है तां जरूर ही कोई चंगा वणज करके चंगा व्यापार करके कोई खट्टी कोई कमाई करके कोई चंगी सुचजी किरत करके कुछ ना कुछ परिवार के गुजारे वास्ते धन पदार्थ कमा के अपने घर लिया है ते जदों घर की हालत सुधर जाती है तो फिर सारे आले दुआले दे गुआंढी शरीके भाईचारे दे नगर दे समाज दे लोग यह गल कहते ने कि इस मां का पुत्र बड़ा सियाना है इस मां की धी बड़ी लायक है ਇਹਨਾਂ ਦੀ ਔਲਾਦ ਬੜੀ ਚੰਗੀ ਹੈ ਕਿਉਂਕਿ ਉਸਨੇ ਘਰ ਨੂੰ ਗਵਾਇਆ ਨਹੀਂ, ਘਰ ਨੂੰ ਬਣਾਇਆ ਹੈ, ਘਰ ਨੂੰ ਸਵਾਰਿਆ ਹੈ, ਆਪਣੇ ਮਾਤਾ ਪਿਤਾ ਆਪਣੇ ਪਰਿਵਾਰ ਦੀਆਂ ਸਹੂਲਤਾਂ ਦਾ ਸੁੱਖਾਂ ਦਾ ਖਿਆਲ ਰੱਖਿਆ ਹੈ। ਪਰ ਦੂਜੇ ਪਾਸੇ ਘਰ ਤੋਂ ਜੇਕਰ ਕੋਈ ਕਮਾਈ ਕਰਨ ਵਾਸਤੇ ਔਲਾਦ ਘਰ ਤੋਂ ਬਾਹਰ ਜਾਏ ਤੇ ਜਿਹੜਾ ਘਰੋਂ ਧਨ ਜੇਬ ਖਰਚ ਲੈ ਕੇ ਗਿਆ ਉਹ ਵੀ ਗਵਾਹ ਆਏ, ਕੋਈ ਚੰਗਾ ਵਣਜ ਨਾ ਕਰੇ, ਕੋਈ ਚੰਗੀ ਕਿਰਤ ਨਾ ਕਰੇ, ਕੋਈ ਮਿਹਨਤ ਮਜ਼ਦੂਰੀ ਨਾ ਕਰੇ, ਉਲਟਾ ਸਗੋਂ ਸ਼ਿਕਾਇਤਾਂ ਘਰ ਪਹੁੰਚ ਜਾਣ ਕਿ ਤੁਹਾਡੇ ਬੱਚੇ ਨੇ ਫਲਾਂ ਜਗ੍ਹਾ ਤੇ ਨੁਕਸਾਨ ਕਰ ਦਿੱਤਾ, ਫਲਾਨੇ ਜਗ੍ਹਾ ਤੇ ਆ ਕੁਕਰਮ ਕਰ ਦਿੱਤਾ, ਤੇ ਜਦੋਂ ਘਰ ਦੀ ਹਾਲਤ ਨਿਗਰ ਜਾਂਦੀ ਹੈ ਤਾਂ ਉਸ ਵੇਲੇ ਫਿਰ ਆਲਾ ਦੁਆਲਾ ਵੀ ਇਹ ਗੱਲ ਆਖਦਾ ਹੈ ਕਿ ਇਹਨਾਂ ਦੀ ਔਲਾਦ ਨੇਕ ਨਹੀਂ, ਚੰਗੀ ਨਹੀਂ, ਕਿਉਂਕਿ ਇੱਕ ਦੇ ਕਰਮ ਨੇ ਸਾਰੇ ਪਾਸੇ ਸ਼ੋਭਾ ਖਿਲਾਰ ਦਿੱਤੀ ਹੈ ਤੇ ਇੱਕ ਦੇ ਕਰਮ ਨੇ ਸਾਰੇ ਪਾਸੇ ਜਿਹੜਾ ਉਸ ਔਗਣ ਪ੍ਰਗਟ ਕਰ ਦਿੱਤੇ ਨੇ ਔਰ ਹਰ ਪਾਸੇ ਨਿੰਦਾ ਹੋ ਰਹੀ ਹੈ। ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਸੰਬੋਧਨ ਕਰਦੇ ਨੇ ਮਤ ਨੂੰ, ਪੁੱਤਰ ਕੌਣ ਹੈ? ਇਹ ਮਨ ਜੋ ਸਾਡੇ ਸਰੀਰ ਵਿੱਚ ਟਿਕਿਆ ਹੋਇਆ ਹੈ, ਜੋ ਸਾਡੇ ਸਰੀਰ ਨੂੰ ਚਲਾਉਣ ਵਾਲਾ ਹੈ, ਜਿਹੜੇ ਧਨ ਦਾ ਵਪਾਰ ਇਸ ਮਨ ਨੇ ਚਾਹਿਆ ਉਹੋ ਹੀ ਹੋਣਾ। ਅੱਖਾਂ ਨੂੰ ਜਿਹੋ ਜਿਹਾ ਹੁਕਮ ਮਨ ਦੁਆਰਾ ਮਿਲ ਗਿਆ ਅੱਖਾਂ ਨੇ ਉਵੇਂ ਹੀ ਵੇਖਣਾ ਹੈ, ਅੱਖਾਂ ਦਾ ਕਰਮ ਹੈ ਵੇਖਣਾ, ਪਰ ਨਜ਼ਰੀਆ ਮਨ ਦਾ। ਖਿਆਲ ਕਰਿਓ, ਇਹ ਬਾਹਰੀ ਦ੍ਰਿਸ਼ ਜਿਹੜੇ ਨੇ ਸਾਡੀਆਂ ਅੱਖਾਂ ਰਾਹੀਂ ਸਾਨੂੰ ਪਤਾ ਲੱਗਦੇ ਨੇ, ਸਾਡੇ ਦਿਮਾਗ ਨੂੰ ਸਾਡੀ ਬੁੱਧੀ ਨੂੰ ਪਤਾ ਲੱਗਦੇ ਨੇ, ਪਰ ਨਜ਼ਰੀਆ ਅੱਖਾਂ ਕੇਵਲ ਵੇਖਦੀਆਂ ਨੇ ਮਨੁੱਖ ਨੂੰ। ਇਹਨੂੰ ਦੁਸ਼ਮਣ ਸਮਝਣਾ ਹੈ ਕਿ ਇਹਨੂੰ ਮਿੱਤਰ ਸਮਝਣਾ ਹੈ, ਇਹ ਫੈਸਲਾ ਮਨ ਕਰ ਰਿਹਾ। ਅੱਖਾਂ ਕੇਵਲ ਵੇਖ ਰਹੀਆਂ ਨੇ, ਇਹ ਥਾਂ ਚੰਗੀ ਹੈ ਜਾਂ ਬੁਰੀ ਹੈ ਇਹ ਫੈਸਲਾ ਮਨ ਨੇ ਕਰਨਾ ਹੈ। ਕੋਈ ਵਿਅਕਤੀ ਨੇਕ ਹੈ ਕੋਈ ਬਦ ਹੈ ਵੇਖਦੇ ਹੀ ਕਿਸੇ ਨੂੰ ਕਿਵੇਂ ਪਤਾ ਲੱਗ ਜਾਏ? ਪਰ ਫੈਸਲਾ ਮਨ ਕਰਨ ਵਾਲਾ ਅੰਦਰ ਬੈਠਾ ਹੈ, ਉਸ ਦੀ ਮਰਜ਼ੀ ਹੈ। ਜੇ ਤਾਂ ਉਸਦੇ ਖਿਆਲ ਚੰਗੇ ਨੇ ਤਾਂ ਉਹ ਚੰਗਾ ਨਜ਼ਰੀਆ ਬਖਸ਼ਦਾ ਹੈ ਅੱਖਾਂ ਨੂੰ, ਫਿਰ ਸੰਸਾਰ ਵਿੱਚ ਕੋਈ ਵੈਰੀ ਨਜ਼ਰ ਨਹੀਂ ਆਉਂਦਾ, ਬੁਰਾ ਨਹੀਂ, ਭੈੜਾ ਨਹੀਂ, ਫਿਰ ਕਿਸੇ ਨੂੰ ਮਨੁੱਖ ਨਫ਼ਰਤ ਨਾਲ ਈਰਖਾ ਨਾਲ ਨਹੀਂ ਵੇਖਦਾ, ਪਰਾਇਆ ਰੂਪ ਨਹੀਂ ਤੱਕਦਾ। ਖਿਆਲ ਕਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਆਖਦੇ ਕਿ ਇਹ ਜਿਹੜਾ ਸਾਡੇ ਮਨ ਅੰਦਰ, ਸਾਡੇ ਸਰੀਰ ਅੰਦਰ ਮਨ ਹੈ, ਖਿਆਲਾਂ ਦਾ ਵਿਚਾਰਾਂ ਦਾ ਸੰਗ੍ਰਹਿ, ਇਸ ਨੂੰ ਗੁਰੂ ਨੇ ਬਾਲਕ ਦੀ ਸੰਗਿਆ ਵੀ ਦਿੱਤੀ ਹੈ, ਇਸ ਨੂੰ ਬਾਣੀ ਚ ਰਾਜਾ ਵੀ ਆਖਿਆ, ਮਨ ਰਾਜਾ ਸੁਲਤਾਨ, ਬਈ ਇਹਦੀ ਸੁਲਤਾਨ ਇਸ ਕਰਕੇ ਹੈ ਕਿ ਇਹਦੀ ਹਕੂਮਤ ਇਹਦਾ ਹੁਕਮ ਹੀ ਚੱਲ ਰਿਹਾ। ਮਹਾਰਾਜ ਬਾਣੀ ਵਿੱਚ ਆਖਦੇ ਦੇਹੀ ਕਾਚੀ, ਇਹ ਸਰੀਰ ਜਿਹੜਾ ਕੱਚਾ ਘਰ ਹੈ, ਕਾਇਆ ਬਾਲਕ, ਕਾਇਆ ਦੇ ਅੰਦਰ ਬਾਲਕ ਬੈਠਾ ਹੋਇਆ ਮਨ। ਇਥੋਂ ਤੱਕ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ, ਕਹਿਣ ਲੱਗੇ ਇਹ ਸਰੀਰ ਕਿਲਾ ਹੈ, ਇਸ ਵਿੱਚ ਬਿਰਾਜਮਾਨ ਮਨ ਜਿਹੜਾ ਹੈ ਉਹ ਰਾਜਾ ਹੈ, ਸੁਲਤਾਨ ਹੈ, ਹੁਕਮ ਤੇ ਆਗਿਆ ਉਸ ਦੀ ਚੱਲ ਰਹੀ ਹੈ, ਜਿਵੇਂ ਉਹ ਆਗਿਆ ਕਰਦਾ ਹੈ ਉਸੇ ਤਰ੍ਹਾਂ ਸਾਡੇ ਗਿਆਨ ਇੰਦਰੀ ਕਰਮ ਕਰਦੇ ਹਨ। ਪਰ ਗੁਰੂ ਅਰਜਨ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਵਿੱਚ ਇੱਕ ਨੇਕ ਕਮਾਈ ਦਾ ਜ਼ਿਕਰ ਕਰਦੇ ਨੇ। ਜਦੋਂ ਮਨ ਰੂਪੀ ਪੁੱਤਰ ਨੇ ਨੇਕ ਕਮਾਈ ਕਰ ਲਈ, ਚੰਗਾ ਵਣਜ ਕਰ ਲਿਆ, ਚੰਗਾ ਵਪਾਰ ਕਰ ਲਿਆ, ਤਾਂ ਗੁਰੂ ਜੀ ਆਖਦੇ ਬੜਾ ਚੰਗਾ ਵਣਜ ਕੀਤਾ ਹੈ, ਹੇ ਮਤ ਤੇਰੇ ਆਖੇ ਲੱਗ ਕੇ ਮਨ ਨੇ ਬੜਾ ਸੋਹਣਾ ਵਣਜ ਕੀਤਾ ਹੈ, ਔਰ ਇਸ ਵਣਜ ਨੇ ਤੈਨੂੰ ਸਵਾਰ ਦਿੱਤਾ, ਤੇਰੀ ਸ਼ੋਭਾ ਪਸਾਰ ਦਿੱਤੀ ਹੈ। ਵੈਸੇ ਗੁਰਦੇਵ ਜੀ ਬਾਣੀ ਚ ਕਹਿੰਦੇ ਨੇ ਸ੍ਰੀ ਰਾਗ ਦੇ ਸ਼ਬਦਾਂ ਵਿੱਚ, ਆਖਦੇ ਸੰਸਾਰ ਦਾ ਹਰ ਜੀਵ ਹੀ ਵਪਾਰੀ ਹੈ, ਵਣਜ ਕਰਨ ਵਾਸਤੇ ਆਇਆ ਹੈ। ਆਹ ਜਿਹੜਾ ਸੰਸਾਰ ਹੈ ਇਹ ਮੰਡੀ ਹੈ, ਇੱਥੇ ਕਰਮਾਂ ਦੀ ਮੰਡੀ ਲੱਗੀ ਹੋਈ ਹੈ, ਚੰਗਿਆਈ ਵੀ ਹੈ, ਬੁਰਿਆਈ ਵੀ ਹੈ, ਪਾਪ ਵੀ ਹੈ, ਪੁੰਨ ਵੀ ਹੈ, ਧਰਮ ਵੀ ਹੈ, ਅਧਰਮ ਵੀ ਹੈ, ਮਨ ਮਤ ਵੀ ਹੈ, ਗੁਰ ਮਤ ਵੀ ਹੈ, ਬੁਰਾ ਵੀ ਹੈ, ਭਲਾ ਵੀ ਹੈ, ਜੋ ਕੋਈ ਖੱਟਣਾ ਚਾਹੇ ਖੱਟ ਸਕਦਾ। ਆਪ ਬਚਨ ਪੜ੍ਹਦੇ ਹੋ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਦਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ। ਤੇ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ, ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ, ਪਾਪ ਕਮਾਣੈ ਪਾਪੀ ਜਾਣੈ। ਧਰਮ ਵੀ ਕਮਾਇਆ ਜਾ ਰਿਹਾ, ਪਾਪ ਵੀ ਕਮਾਇਆ ਜਾ ਰਿਹਾ, ਧਰਮ ਵੀ ਕਮਾਉਣ ਦੀ ਚੀਜ਼ ਹੈ, ਪਾਪ ਵੀ ਕਮਾਏ ਤੋਂ ਹੀ ਬੰਦੇ ਨੇ ਪਾਪੀ ਬਣਨਾ। ਤੋ ਸਤਿਗੁਰੂ ਜੀ ਆਖਦੇ ਸੰਸਾਰ ਦੇ ਅੰਦਰ ਕਰਮਾਂ ਦੀ ਮੰਡੀ ਲੱਗੀ ਹੋਈ ਹੈ, ਜੇ ਉਹ ਜਿਹਾ ਵਣਜ ਕੋਈ ਕਰਨਾ ਚਾਹੇ ਕਰ ਸਕਦਾ ਹੈ। ਪਰ ਸਤਿਗੁਰਾਂ ਨੇ ਸੁਚੇਤ ਕੀਤਾ, ਵੇਖਣਾ ਕਈ ਵਾਰ ਅਸਲੀ ਚੀਜ਼ਾਂ ਦੇ ਭੁਲੇਖੇ ਵਿੱਚ ਲੋਕ ਨਕਲੀ ਚੀਜ਼ਾਂ ਲੈ ਕੇ ਬੈਠੇ ਹੁੰਦੇ ਨੇ ਤੇ ਖਰੀਦਦਾਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਧੋਖਾ ਖਾ ਰਿਹਾ, ਕਿਉਂਕਿ ਵੇਚਣ ਵਾਲੇ ਨੇ ਇੰਨਾ ਪ੍ਰਭਾਵ ਪਾਇਆ, ਵੇਚਣ ਵਾਲੇ ਨੇ ਨਕਲੀ ਚੀਜ਼ ਦੇ ਉੱਤੇ ਵੀ ਅਸਲੀ ਚੀਜ਼ ਦਾ ਮਾਰਕਾ ਲੇਬਲ ਲਾ ਦਿੱਤਾ, ਮੋਹਰ ਲਾ ਦਿੱਤੀ, ਉਹਦਾ ਰੂਪ ਰੰਗ ਸੋਹਣਾ ਬਣਾ ਦਿੱਤਾ। ਵੇਖਣ ਵਾਲੇ ਨੂੰ ਨਹੀਂ ਲੱਗ ਰਿਹਾ ਕਿ ਇਹ ਨਕਲੀ ਹੈ, ਵੇਚਣ ਵਾਲੇ ਨੂੰ ਪਤਾ ਹੈ, ਪਰ ਖਰੀਦਦਾਰ ਜਿਹੜਾ ਉਹਨੇ ਭਰੋਸਾ ਕਰਕੇ ਉਹ ਚੀਜ਼ ਲੈ ਲਈ, ਮੁੱਲ ਪੂਰਾ ਦਿੱਤਾ, ਚੀਜ਼ ਨਕਲੀ ਲੈ ਲਈ ਹੈ। ਸਤਿਗੁਰੂ ਜੀ ਇਸੇ ਕਰਕੇ ਸਾਨੂੰ ਸਮਝਾਉਂਦੇ ਆ, ਕਹਿੰਦੇ ਵੇਖੀ ਇਹ ਸੰਸਾਰ ਵਿੱਚ ਜੇ ਤਾਂ ਇੱਕ ਪਾਸੇ ਬੁਰਾਈ ਹੋਵੇ ਇੱਕ ਪਾਸੇ ਨੇਕੀ ਹੋਵੇ ਤੇ ਦੋਵਾਂ ਤੇ ਪੱਟੇ ਲੱਗੇ ਹੋਣ, ਬਈ ਇਹ ਨੇਕੀ ਹੈ ਇਹ ਬੁਰਾਈ ਹੈ ਤੇ ਗੱਲ ਕੋਈ ਨਹੀਂ ਸੀ, ਧੋਖਾ ਨਹੀਂ ਸੀ ਹੋ ਸਕਦਾ। ਪਰ ਇਸ ਸੰਸਾਰ ਵਿੱਚ ਧੋਖਾ ਹੋਣ ਦੇ ਆਸਾਰ ਬੜੇ ਨੇ, ਕਿਉਂਕਿ ਇਸ ਜਗ੍ਹਾ ਦੇ ਉੱਤੇ ਬਹੁਤੀ ਵਾਰ ਬੁਰਾਈ ਦੇ ਅੱਗੇ ਨੇਕੀ ਦਾ ਫੱਟਾ ਲੱਗਾ ਹੁੰਦਾ ਹੈ। ਇੱਥੇ ਨਕਲੀ ਚੀਜ਼ ਨੂੰ ਅਸਲ ਦੇ ਭਾਅ ਵੀ ਵੇਚਿਆ ਜਾਂਦਾ ਹੈ ਤੇ ਇਹ ਮਨੁੱਖ ਤੇਰੇ ਕੋਲ ਹੈ ਸਵਾਸਾਂ ਦੀ ਪੂੰਜੀ, ਜਿਹੜੀ ਖਰਚ ਕਰਕੇ ਤੂੰ ਸੌਦਾ ਕਰਨਾ। ਵੇਖੀ ਕਿਤੇ ਪੂੰਜੀ ਖਰਚ ਕਰਕੇ ਐਵੇਂ ਕਾਚੀ ਨਾ ਇਕੱਠਾ ਕਰ ਲਈ, ਵੇਖੀ ਕਿਤੇ ਆਪਣਾ ਕੀਮਤੀ ਸਰਮਾਇਆ ਵੀ ਗਵਾ ਨਾ ਬੈਠੀ। ਇਸ ਕਰਕੇ ਸੁਚੇਤ ਕੀਤਾ, ਜਗਤ ਦੀ ਮੰਡੀ ਵਿੱਚ ਪੈਰ ਰੱਖਣ ਵਾਲੇ ਨੂੰ ਮੇਰੇ ਹਜ਼ੂਰ ਨੇ ਆਖਿਆ, ਪਹਿਲਾਂ ਵਸਤ ਸਿਝਾਣ ਗਏ ਤਾਂ ਕੀਚੈ ਵਾਪਾਰ। ਕਹਿੰਦੇ ਵਪਾਰ ਕਰਨ ਤੋਂ ਪਹਿਲਾਂ, ਸੌਦਾ ਕਰਨ ਤੋਂ ਪਹਿਲਾਂ ਵਸਤੂ ਨੂੰ ਜ਼ਰੂਰ ਪਰਖ ਲਈ, ਇਹ ਨਾ ਹੋਵੇ ਮੁੱਲ ਪੂਰਾ ਤਾਰ ਬੈਠੇ ਤੇ ਜਿਹੜੀ ਚੀਜ਼ ਖਰੀਦੇ ਜਿਹਦਾ ਸੌਦਾ ਕਰ ਲੈ ਉਹ ਨਕਲੀ ਹੋਵੇ, ਉਹ ਛਲਾਵਾ ਹੋ ਜਾਏ, ਧੋਖਾ ਹੋ ਜਾਏ। ਇਸ ਕਰਕੇ ਮਹਾਰਾਜ ਨੇ ਆਖਿਆ, ਪਹਿਲਾਂ ਪਛਾਣ ਕਰ ਲਈ, ਸੁਝਾਣ ਕਰ ਲਈ। ਪਰ ਸੱਚੇ ਪਾਤਸ਼ਾਹ ਜੀ, ਮੈਂ ਠਹਿਰਿਆ ਅਲਪ ਬੁੱਧੀ ਵਾਲਾ ਇਨਸਾਨ, ਭਰਮਾਂ ਤੇ ਉਲਝਣਾਂ ਦੇ ਵਿੱਚ ਫਸਿਆ ਹੋਇਆ ਮਨੁੱਖ, ਮੈਨੂੰ ਕੀ ਪਤਾ ਕਿ ਸੱਚ ਕੀ ਹੈ ਝੂਠ ਕੀ ਹੈ, ਕਿਹੜਾ ਸੌਦਾ ਖਰਾ ਹੈ ਕਿਹੜਾ ਸੌਦਾ ਖੋਟਾ, ਮਹਾਰਾਜ ਮੈਨੂੰ ਕੀ ਪਤਾ। ਤੇ ਸਤਿਗੁਰਾਂ ਨੇ ਆਖਿਆ, ਇਸ ਲਈ ਤੇਰੀ ਗੁਰੂ ਦਾ ਸ਼ਬਦ ਮਦਦ ਕਰੇਗਾ। ਗੁਰੂ ਸ਼ਬਦ ਦੀ ਕਸਵੱਟੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਮਨੁੱਖ ਨੂੰ, ਆਖਿਆ ਇਸ ਸ਼ਬਦ ਦੀ ਕਸਵੱਟੀ ਤੇ ਪਰਖ ਲਈ, ਜਿਹੜੀ ਚੀਜ਼ ਖਰੀ ਹੋਈ ਅਪਣਾਉਣ ਤੋਂ ਦੇਰ ਨਾ ਕਰੀ, ਜਿਹੜੀ ਚੀਜ਼ ਖੋਟੀ ਹੋਈ ਉਹਨੂੰ ਛੱਡਣ ਤੋਂ ਦੇਰ ਨਾ ਕਰੀ। ਕਸਵੱਟੀ ਦੇ ਦਿੱਤੀ, ਸਮਝ ਦੇ ਦਿੱਤੀ, ਸੋਚੀ ਦੇ ਦਿੱਤੀ। ਗੁਰੂ ਪਿਆਰ ਵਾਲਿਓ, ਗੁਰੂ ਕੋਲ ਬੈਠਦੇ ਹਾਂ ਸਤ ਸੰਗਤ ਰੂਪ ਵਿੱਚ ਆ ਕੇ, ਤਾਂ ਇਸ ਦਾ ਇੱਕ ਮਕਸਦ ਹੈ ਕਿ ਗੁਰੂ ਕੋਲੋਂ ਅਸਾਂ ਉਹ ਪਛਾਣ ਤੇ ਉਹ ਸਿਝਾਣ ਸਿੱਖਣੀ ਹੈ, ਤਾਂ ਕਿ ਸੰਸਾਰ ਵਿੱਚ ਕਰਮਾਂ ਦਾ ਸਾਡੇ ਨਾਲ ਧੋਖਾ ਨਾ ਹੋ ਜਾਏ, ਤਾਂ ਕਿ ਸੰਸਾਰ ਵਿੱਚ ਅਸੀਂ ਵਣਜ ਕਰਨ ਲੱਗਿਆਂ, ਕਰਮਾਂ ਦਾ ਵਿਹਾਰ ਕਰਨ ਲੱਗਿਆਂ, ਕਿਧਰੇ ਮਨ ਮਤ ਨੂੰ ਗੁਰਮਤ ਨਾ ਸਮਝ ਲਈਏ, ਕਿਧਰੇ ਪਾਪ ਨੂੰ ਪੁੰਨ ਨਾ ਸਮਝ ਲਈਏ, ਕਿਧਰੇ ਅਧਰਮ ਨੂੰ ਧਰਮ ਨਾ ਸਮਝ ਬੈਠੀਏ, ਕਿਧਰੇ ਬੁਰਾਈ ਨੂੰ ਚੰਗਿਆਈ ਨਾ ਸਮਝ ਬੈਠੀਏ। ਸਾਡੇ ਸਾਹਮਣੇ ਨਿਰਣਾ ਹੋ ਜਾਵੇ ਕਿ ਕੀ ਸੱਚ ਹੈ, ਕੀ ਝੂਠ ਹੈ, ਕੀ ਗੁਰਮਤ ਹੈ, ਕੀ ਮਨ ਮਤ ਹੈ। ਇਸ ਗੱਲ ਦਾ ਫਰਕ ਸਮਝਾਉਣ ਲਈ ਹੀ ਗੁਰੂ ਦੇ ਕੋਲ ਬੈਠਣਾ ਹੈ, ਸਤ ਸੰਗਤ ਵਿੱਚ ਆਉਣਾ ਹੈ। ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ, ਪੇਈੜੈ ਸ਼ੌ ਸੇਵ ਤੂੰ, ਸਾਹੁਰੜੈ ਸੁਖ ਵਸ। ਜਿਹੜੀ ਬੱਚੀ ਨੇ ਆਪਣੇ ਪੇਕੇ ਘਰ ਵਿੱਚ ਗੁਣ ਹੁਨਰ ਕਲਾ ਅਪਣਾਈ ਹੋਵੇ, ਚੰਗਾ ਬੋਲਣਾ, ਘਰ ਨੂੰ ਸੰਭਾਲਣਾ, ਇਹ ਗੁਣ ਪਰਿਵਾਰ ਨੂੰ ਸਿੱਖੇ ਹੋਣ, ਉਸ ਨੂੰ ਸਹੁਰੇ ਘਰ ਵਿੱਚ ਨਵੇਂ ਘਰ ਵਿੱਚ ਜਾ ਕੇ ਪਰਿਵਾਰ ਸੰਭਾਲਦਿਆਂ ਤੇ ਸਾਰਾ ਕੁਝ ਮੈਨੇਜ ਕਰਦਿਆਂ, ਉੱਥੇ ਬੋਲ ਚਾਲ ਕਰਦਿਆਂ, ਵਿਹਾਰ ਕਰਦਿਆਂ ਕਠਿਨਾਈ ਨਹੀਂ ਹੁੰਦੀ। ਉਹਨੂੰ ਸਮਝ ਆ ਜਾਂਦਾ ਕਿ ਮਿੱਠਾ ਬੋਲ ਹਰ ਜਗ੍ਹਾ ਤੇ ਚੰਗਾ ਪ੍ਰਭਾਵ ਪਾਉਂਦਾ, ਭਾਵੇਂ ਉਹ ਪੇਕਾ ਘਰ ਹੈ ਭਾਵੇਂ ਸਹੁਰਾ ਘਰ ਹੈ। ਨੇਕ ਨੀਅਤ ਨਾਲ ਕੰਮ ਕਰਨਾ, ਹਰ ਜਗ੍ਹਾ ਦੇ ਉੱਤੇ ਨੇਕ ਨੀਅਤ ਇਨਸਾਨ ਦੀ ਲੋੜ ਹੈ। ਇਮਾਨਦਾਰੀ ਨਾਲ ਰਹਿਣਾ, ਕਿਰਦਾਰ ਬਣਾ ਕੇ ਰੱਖਣਾ, ਸਭਨਾਂ ਨਾਲ ਪਿਆਰ ਤੇ ਬਰਾਬਰ ਵਿਹਾਰ ਕਰਨਾ, ਇਹਦੀ ਹਰ ਜਗ੍ਹਾ ਤੇ ਲੋੜ ਹੈ। ਜੇ ਗੁਣ ਨੇ ਪੇਈੜ ਹੈ ਪੇਕੇ ਘਰ ਚ ਸਿੱਖੇ ਨੇ ਤੇ ਸਹੁਰੇ ਘਰ ਚ ਉਹਦੀ ਬਹੁਤ ਮਦਦ ਕਰਦੇ, ਉਹਨੂੰ ਓਪਰਾ ਨਹੀਂ ਲੱਗਦਾ, ਬੇਗਾਨਾ ਨਹੀਂ ਲੱਗਦਾ। ਗੁਰੂ ਜੀ ਕਹਿੰਦੇ, ਜੇਕਰ ਤੂੰ ਸਤ ਸੰਗਤ ਵਿੱਚ ਆ ਕੇ ਗੁਰੂ ਕੋਲੋਂ ਗੁਣ ਸਿੱਖ ਲਵੇ ਨਾ, ਤੇ ਸੰਸਾਰ ਚ ਵਣਜ ਕਰਨਾ ਔਖਾ ਨਹੀਂ ਲੱਗੇਗਾ। ਫਿਰ ਸੰਸਾਰ ਨਰਕ ਨਜ਼ਰ ਨਹੀਂ ਆਉਂਦਾ, ਫਿਰ ਸੰਸਾਰ ਦੁੱਖਾਂ ਦਾ ਘਰ ਨਜ਼ਰ ਨਹੀਂ ਆਉਂਦਾ, ਫਿਰ ਸੰਸਾਰ ਨੂੰ ਛੱਡ ਕੇ ਭੱਜਣ ਨੂੰ ਜੀ ਨਹੀਂ ਕਰਦਾ। ਫਿਰ ਪਤਾ ਹੈ ਕੀ ਵਿਚਾਰ ਬਣ ਜਾਂਦਾ ਹੈ, ਦੁਨੀ ਸੁਹਾਵਾ ਬਾਗ। ਫਿਰ ਤਾਂ ਜਿਵੇਂ ਗੁਰੂ ਨਾਨਕ ਮਹਾਰਾਜ ਨੇ ਆਖਿਆ ਨਾ, ਕਹਿਣ ਲੱਗੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਆ ਸਾਰੀ ਧਰਤੀ ਮੇਰੇ ਲਈ ਧਰਮਸ਼ਾਲ, ਮੈਂ ਜਿੱਥੇ ਵੀ ਬੈਠਾ ਹਾਂ ਉੱਥੇ ਹੀ ਧਰਮ ਕਮਾ ਰਿਹਾ। ਇਸ ਕਰਕੇ ਮਹਾਰਾਜ ਜੀ ਆਖਦੇ ਬਾਣੀ ਦੇ ਅੰਦਰ ਕਹਿਣ ਲੱਗੇ, ਹੇ ਮਨੁੱਖ ਪੇਈੜੈ ਸ਼ਉ ਸੇਵ ਤੂੰ ਸਾਹੁਰੜੈ ਸੁਖ ਵਸ, ਗੁਰ ਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਤੂੰ ਗੁਰੂ ਦੇ ਦਰ ਤੇ ਆ ਕੇ ਸਤਿਗੁਰੂ ਦੀ ਮੱਤ ਗੁਰੂ ਕੀ ਬਾਣੀ ਨਾਲ ਚਿੱਤ ਜੋੜ ਕੇ ਮਨ ਜੋੜ ਕੇ ਕੋਈ ਚੱਜ ਸਿੱਖ, ਕੋਈ ਚੰਗਾ ਵਿਹਾਰ ਆਚਾਰ ਬਣਾ, ਕਿਰਦਾਰ ਬਣਾ, ਤੂੰ ਦੁਖੀ ਨਹੀਂ ਹੋਵੇਗਾ, ਪਰੇਸ਼ਾਨ ਨਹੀਂ ਹੋਵੇਗਾ। ਤੇ ਇਸ ਕਰਕੇ ਮਹਾਰਾਜ ਨੇ ਫਰਮਾਇਆ, ਕਹਿਣ ਲੱਗੇ, ਬਿਨਾਂ ਪਛਾਣ ਤੇ ਬਿਨਾਂ ਪਰਖ ਤੋਂ ਛਲਾਵਾ ਹੀ ਹੈ, ਧੋਖਾ ਹੀ ਹੈ, ਠੱਗੀ ਹੋ ਜਾਂਦੀ ਹੈ, ਮਨੁੱਖ ਠੱਗਿਆ ਜਾਂਦਾ। ਗੁਰੂ ਪਿਆਰ ਵਾਲੇ ਉਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦੋ ਲਫ਼ਜ਼ ਵਰਤੇ ਗਏ, ਇੱਕ ਲਫ਼ਜ਼ ਚੋਰ ਵੀ ਆਉਂਦਾ, ਇੱਕ ਲਫ਼ਜ਼ ਠੱਗ ਵੀ ਆਉਂਦਾ। ਚੋਰ ਦੇ ਅੰਦਰ ਇਹ ਤੱਤ ਹੈ ਕਿ ਉਹ ਹਮੇਸ਼ਾ ਤੁਹਾਡੀ ਨਜ਼ਰ ਤੋਂ ਓਹਲੇ ਤੁਹਾਡੀ ਚੀਜ਼ ਨੂੰ ਚੁੱਕਦਾ। ਜਿੱਥੇ ਉਹਨੂੰ ਕੋਈ ਅੱਖ ਵੇਖਦੀ ਹੋਵੇਗੀ ਨਾ, ਜਿੱਥੇ ਉਹਦਾ ਕੋਈ ਸਬੂਤ ਹੋਵੇਗਾ, ਉੱਥੇ ਉਹ ਹੱਥ ਸਾਫ ਨਹੀਂ ਕਰੇਗਾ, ਉਹ ਹਮੇਸ਼ਾ ਨਜ਼ਰਾਂ ਤੋਂ ਓਹਲੇ। ਇਸੇ ਕਰਕੇ ਉਹ ਰਾਤ ਦੇ ਹਨੇਰੇ ਦਾ ਆਸਰਾ ਪਾਲਦਾ, ਇਸੇ ਕਰਕੇ ਉਹ ਓਹਲਾ ਤੇ ਪਰਦਾ ਰੱਖਦਾ, ਕਿਉਂਕਿ ਉਹ ਆਪਣਾ ਕਰਮ ਜਿਹੜਾ ਪਰਦੇ ਹੇਠ ਕਰਦਾ, ਉਹ ਕਿਸੇ ਦੀ ਨਜ਼ਰ ਚ ਨਹੀਂ ਆਉਣਾ ਚਾਹੁੰਦਾ। ਉਹ ਚੋਰ ਹੈ, ਪਰ ਇੱਕ ਠੱਗ ਹੈ। ਚੋਰ ਨਾਲੋਂ ਠੱਗ ਜ਼ਿਆਦਾ ਖਤਰਨਾਕ ਹੈ। ਕਿਉਂ? ਕਿਉਂਕਿ ਠੱਗ ਜਿਹੜਾ ਉਹ ਅੱਖ ਚ ਅੱਖ ਪਾ ਕੇ ਗੱਲ ਕਰਦਾ ਤੇ ਸਾਡੇ ਸਾਹਮਣੇ ਹੀ ਸਾਨੂੰ ਲੁੱਟ ਲਿਜਾਂਦਾ। ਸਭ ਤੋਂ ਖਤਰਨਾਕ ਹੈ ਠੱਗ ਤੋਂ ਬਚਣਾ। ਚੋਰ ਤੋਂ ਬਚਣ ਲਈ ਮਨੁੱਖ ਆਪਣੇ ਘਰ ਦੀ ਚਾਰ ਦੀਵਾਰੀ ਉੱਚੀ ਕਰ ਲਏਗਾ, ਕੋਈ ਘਰ ਵਿੱਚ ਨੌਕਰ ਰੱਖ ਲਏਗਾ, ਬਾਡੀ ਗਾਰਡ ਰੱਖ ਲਏਗਾ, ਸਿਕਿਉਰਿਟੀ ਫੋਰਸ ਰੱਖ ਲਏਗਾ, ਅਲਾਰਮ ਲਾ ਲਏਗਾ, ਲਾਈਟਾਂ ਚਲਾ ਲਵੇਗਾ, ਪਹਿਰਾ ਦੇ ਲਵੇਗਾ। ਗੁਰੂ ਪਿਆਰ ਵਾਲਿਓ, ਹੋਰ ਨਹੀਂ ਤਾਂ ਅਸੀਂ ਆਪਣੀ ਸੇਫਟੀ ਆਪਣੇ ਘਰ ਵਿੱਚ, ਸਾਡੇ ਚ ਕੋਈ ਬੇਗਾਨਾ ਨਾ ਆ ਜਾਏ, ਕੋਈ ਪਾਲਤੂ ਕੂਕਰ ਕੁੱਤਾ ਰੱਖ ਲੈਂਦੇ ਹਾਂ, ਬੜੇ ਸਾਧਨ ਅਸਾਂ ਬਣਾ ਲਏ ਨੇ, ਸੀਸੀਟੀਵੀ ਕੈਮਰੇ ਲਵਾ ਲਏ, ਅਲਾਰਮ ਲਾ ਲਿਆ, ਬੜਾ ਕੁਝ ਹੈ ਸਾਡੇ ਕੋਲ, ਪਰ ਠੱਗ ਤੋਂ ਬਚਣ ਵਾਸਤੇ ਸਾਰੀਆਂ ਚੀਜ਼ਾਂ ਜ਼ੀਰੋ ਹੋ ਜਾਂਦੀਆਂ ਨੇ। ਕਿਉਂਕਿ ਠੱਗ ਜਿਹੜਾ ਉਹ ਸਾਡੀ ਨਜ਼ਰ ਤੋਂ ਓਹਲੇ ਸਾਨੂੰ ਨਹੀਂ ਠੱਗਦਾ, ਉਹ ਸਾਡੀ ਅੱਖ ਚ ਅੱਖ ਪਾ ਕੇ ਗੱਲ ਕਰਦਾ ਤੇ ਸਾਨੂੰ ਲੁੱਟ ਲਿਜਾਂਦਾ। ਔਰ ਜੇ ਤਾਂ ਸਮੇਂ ਸਿਰ ਸੋਝੀ ਆ ਜਾਏ, ਕਈਆਂ ਨੂੰ ਤਾਂ ਲੁੱਟੇ ਜਾਣ ਤੋਂ ਬਾਅਦ ਛੇਤੀ ਪਤਾ ਲੱਗ ਜਾਂਦਾ ਕਿ ਅਸੀਂ ਲੁੱਟੇ ਗਏ, ਕਈਆਂ ਨੂੰ ਸਮਾਂ ਲੰਘ ਜਾਂਦਾ ਬਾਅਦ ਚ ਪਤਾ ਲੱਗਦਾ, ਤੇ ਕਈਆਂ ਦੀ ਉਮਰ ਹੀ ਲੰਘ ਜਾਂਦੀ, ਪਤਾ ਹੀ ਨਹੀਂ ਲੱਗਦਾ ਕਿ ਅਸੀਂ ਠੱਗੇ ਗਏ। ਕਿਉਂਕਿ ਇਸ ਗੱਲ ਦੀ ਥਾਂ ਪਾਉਣ ਲਈ ਮਨੁੱਖ ਨੂੰ ਅੰਦਰ ਚਾਨਣ ਚਾਹੀਦਾ, ਗਿਆਨ ਚਾਹੀਦਾ, ਸੁਰਤ ਕੰਮ ਕਰਦੀ ਚਾਹੀਦੀ ਹੈ, ਸੋਝੀ ਚਾਹੀਦੀ ਹੈ। ਇਸੇ ਕਰਕੇ ਗੁਰੂ ਜੀ ਨੇ ਬਾਣੀ ਚ ਆਖਿਆ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨਾਲ, ਗੁਰੂ ਦੇ ਸ਼ਬਦ ਨਾਲ ਸਾਂਝ ਪਾਈ ਹੈ, ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਹਜ਼ੂਰ ਨੇ ਬਾਣੀ ਚ, ਕਬੀਰ ਸਾਹਿਬ ਨੇ ਆਖਿਆ, ਦੁਨੀਆਂ ਹੁਸ਼ਿਆਰ ਬੇਦਾਰ, ਇਹ ਸੰਸਾਰ ਹੁਸ਼ਿਆਰ ਹੋ, ਜਾਗ ਅੰਦਰੋਂ ਸੁਚੇਤ ਹੋ। ਕਿਉਂ? ਕਹਿੰਦੇ ਜਾਗਤ ਮੁਸੀਬਤ ਹੋ ਰੇ ਭਾਈ, ਕਿਉਂਕਿ ਤੂੰ ਖੁੱਲੀਆਂ ਅੱਖਾਂ ਨਾਲ ਹੀ ਠੱਗਿਆ ਜਾ ਰਿਹਾ, ਤੇਰੇ ਨਾਲ ਬੜਾ ਧੋਖਾ ਤੇ ਛਲਾਵਾ ਹੈ ਸੰਸਾਰ ਦੇ ਅੰਦਰ। ਉਹ ਛਲਾਵਾ ਤੇ ਧੋਖਾ ਕੀ ਹੈ? ਕਿਉਂਕਿ ਤੈਨੂੰ ਪਰਖ ਕੋਈ ਨਹੀਂ, ਤੈਨੂੰ ਪਛਾਣ ਕੋਈ ਨਹੀਂ, ਇਸ ਕਰਕੇ ਤੂੰ ਵੈਰੀ ਨੂੰ ਮਿੱਤਰ ਸਮਝਦਾ, ਦੋਸਤ ਨੂੰ ਵੈਰੀ ਸਮਝਦਾ, ਸੱਚ ਨੂੰ ਝੂਠ ਸਮਝਦਾ, ਝੂਠ ਨੂੰ ਸੱਚ ਸਮਝਦਾ। ਝੂਠ ਬਾਤ ਸਾ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗੇ ਨਾ ਰਾਤੀ, ਬਾਵੇਂ ਮਾਰਗ ਟੇਢਾ ਚੱਲਣਾ, ਸੀਧਾ ਛੋੜ ਅਪੂਠਾ ਬੁਨਣਾ। ਗੁਰੂ ਜੀ ਆਖਦੇ ਇਹੋ ਜਿਹਾ ਭਰਮ ਸੰਸਾਰ ਵਿੱਚ ਹੈ। ਗੁਰੂ ਪਿਆਰ ਵਾਲਿਓ, ਥੋੜਾ ਜਿਹਾ ਅਸੀਂ ਆਪਣੇ ਜੀਵਨ ਦੇ ਅੰਦਰ ਝਾਤ ਮਾਰ ਕੇ ਵੇਖੀਏ ਕਿ ਮਹਾਰਾਜ ਨੇ ਜਿਹੜੀ ਸਾਨੂੰ ਪਰਖ ਬੁੱਧੀ ਧਾਰਨ ਕਰਨ ਦੀ ਉਪਦੇਸ਼ ਦਿੱਤਾ, ਪ੍ਰੇਰਣਾ ਕੀਤੀ, ਇਸ ਦਾ ਕਿੰਨਾ ਡੂੰਘਾ ਮਤਲਬ ਤੇ ਅਰਥ ਹੈ। ਇਸ ਤੋਂ ਬਿਨਾਂ ਸਾਰਾ ਜੀਵਨ ਹੀ ਬਰਬਾਦੀ ਦੇ ਕੰਢੇ ਖਲੋ ਜਾਂਦਾ। ਬੰਦਾ ਝੂਠ ਦੇ ਵਣਜ ਕਰਦਾ, ਵਿਕਾਰ ਇਕੱਠੇ ਕਰਦਾ, ਬੁਰੇ ਕੰਮ ਕਰਦਾ, ਬੁਰੀ ਸੋਚ ਰੱਖਦਾ, ਮਨ ਮਤਾ ਕਰਦਾ, ਕਰਮ ਕਾਂਡ ਕਰਦਾ, ਵਹਿਮਾਂ ਭਰਮਾਂ ਦੀ ਪੂਰਤੀ ਕਰਦਾ, ਪਰ ਇਹ ਸਮਝਦਾ ਕਿ ਮੈਂ ਚੰਗਾ ਕਰ ਰਿਹਾ। ਖਿਆਲ ਕਰੋ, ਇਹ ਸਮਝਦਾ ਕਿ ਮੈਂ ਚੰਗਾ ਕੀਤਾ। ਜੇਕਰ ਚੋਰ ਫੜਿਆ ਗਿਆ ਹੈ ਨਾ, ਤੇ ਫਿਰ ਵੀ ਦਲੀਲਾਂ ਦੇਣ ਲੱਗ ਕੇ, ਨਹੀਂ ਮੈਂ ਤਾਂ ਇਹ ਕਰ ਹੀ ਨਹੀਂ ਸਕਿਆ, ਮੇਰੇ ਨਾਲ ਤਾਂ ਹੋਇਆ ਇਸ ਤਰ੍ਹਾਂ ਹੋਇਆ, ਫਿਰ ਵੀ ਉਹ ਆਪਣੇ ਪੱਖ ਨੂੰ ਸਹੀ ਸਿੱਧ ਕਰਨਾ ਚਾਹੁੰਦਾ, ਫਿਰ ਵੀ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਮੈਂ ਗਲਤ ਕੀਤਾ। ਹਾਂ, ਇਹ ਮੇਰੀ ਗਲਤੀ ਸੀ, ਕਿਉਂਕਿ ਉਹ ਬੁਰਾਈ ਨੂੰ ਮਿੱਠਾ ਕਰਕੇ ਜਾਣਦਾ, ਉਹ ਬੁਰੇ ਕੰਮ ਨੂੰ ਕਰਦਿਆਂ ਹੋਇਆ ਬੁਰੇ ਨੂੰ ਹੀ ਚੰਗਾ ਸਮਝਣ ਲੱਗ ਪਿਆ। ਮਨਮਤ ਕਰਦੇ ਹੋਇਆ ਮਨਮਤ ਨੂੰ ਹੀ ਉਸਨੇ ਧਰਮ ਬਣਾ ਲਿਆ ਹੈ। ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਨੇ 15 ਅਪ੍ਰੈਲ 1590 ਈਸਵੀ ਨੂੰ ਤਰਨ ਤਾਰਨ ਦਾ ਨਗਰ ਵਸਾਇਆ, ਸਤਿਗੁਰਾਂ ਨੇ ਆਪ ਇਸ ਤਰਨ ਤਾਰਨ ਨਗਰ ਦਾ ਨੀਂਹ ਪੱਥਰ ਰੱਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਲੋੜ ਕਿਉਂ ਪਈ ਕਿ ਅੰਮ੍ਰਿਤਸਰ ਤੋਂ ਥੋੜੀ ਦੂਰੀ ਦੇ ਉੱਤੇ ਉਹਨਾਂ ਨੇ ਤਰਨ ਤਾਰਨ ਨਗਰ ਵਸਾਇਆ? ਇਸ ਦਾ ਇੱਕ ਕਾਰਨ ਹੈ, ਮਾਇਨਾ ਹੈ। ਗੁਰਦੇਵ ਪਾਤਸ਼ਾਹ ਜੀ ਦੇ ਜਿੱਥੇ ਹੋਰ ਨਗਰ ਵਸਾਉਣ ਦੇ ਬੜੇ ਕਾਰਨ ਸਨ, ਮੈਂ ਕੇਵਲ ਇੱਕ ਚੀਜ਼ ਦਾ ਜ਼ਿਕਰ ਆਪ ਜੀ ਦੇ ਸਾਹਮਣੇ ਕਰਨਾ ਕਿ ਜਿਸ ਭਰਮ ਵਿੱਚ ਅੱਜ ਅਸੀਂ ਭੁੱਲੇ ਹੋਏ ਹਾਂ, ਸਾਡੇ ਸਤਿਗੁਰਾਂ ਨੇ ਸਾਨੂੰ ਕਿੰਨਾ ਸਮਾਂ ਪਹਿਲਾਂ ਉਹਨਾਂ ਭਰਮਾਂ ਦੇ ਵਿੱਚੋਂ ਕੱਢਿਆ, ਅਸੀਂ ਫਿਰ ਉਹਨਾਂ ਭਰਮਾਂ ਦੇ ਵਿੱਚ ਅੱਜ ਉਲਝ ਗਏ ਅਗਿਆਨਤਾ ਕਰਕੇ, ਬਾਣੀ ਤੇ ਸ਼ਬਦ ਨਾਲੋਂ ਆਪਣੇ ਵਿਰਸੇ ਨਾਲੋਂ ਟੁੱਟ ਕੇ ਕਿੰਨਾ ਦੂਰ ਜਾ ਰਹੇ ਹਾਂ ਔਰ ਕਿੰਨੀਆਂ ਮਨ ਮਤਾਂ ਕਰ ਰਹੇ ਹਾਂ ਤੇ ਫਿਰ ਵੀ ਆਖ ਰਹੇ ਹਾਂ ਕਿ ਨਹੀਂ ਅਸੀਂ ਤੇ ਚੰਗਾ ਕਰ ਰਹੇ, ਕਿਉਂਕਿ ਤਰਨ ਤਾਰਨ ਨਗਰ ਤੋਂ ਥੋੜੀ ਦੂਰ ਤੇ ਇੱਕ ਨਗਰ ਪੈਂਦਾ ਪੱਖੋ ਕੇ। ਪੱਖੋ ਕੇ ਨਗਰ ਦੀ ਜੂਹ ਦੇ ਵਿੱਚ ਇੱਕ ਪੀਰਖਾਨਾ ਹੈ ਜਿਸ ਨੂੰ ਅੱਜ ਕੱਲ ਸ਼ੇਖ ਫਤਿਹ ਦਾ ਪੀਰਖਾਨਾ ਆਖਿਆ ਜਾਂਦਾ ਹੈ। ਇਸ ਦੀਆਂ ਬਹੁਤ ਵੱਡੀਆਂ ਵੱਡੀਆਂ 3 ਬ੍ਰਾਂਚਾਂ ਨੇ। ਪਹਿਲੀ ਹੈ ਨਗਾਹੇ, ਦੂਜੀ ਹੈ ਧੌਂਕਲ ਵਜ਼ੀਰਾਬਾਦ ਵਿੱਚ, ਤੇ ਤੀਜੀ ਹੈ ਮਾਝੇ ਦੇ ਐਨ ਪੰਜਾਬ ਦੇ ਸੈਂਟਰ ਦੇ ਵਿੱਚ ਸ਼ੇਖ ਫਤਿਹ ਪੱਖੋ ਕੇ ਪਿੰਡ। ਇਹ 3 ਪੀਰਖਾਨੇ ਵੱਡੀਆਂ ਬ੍ਰਾਂਚਾਂ ਨੇ। ਇਹ ਕੀ ਕਰਦੇ ਨੇ? ਇਹਨਾਂ ਦਾ ਗਰਭ ਹੈ ਵਹਿਮ ਭਰਮ ਅੰਧ ਵਿਸ਼ਵਾਸ ਫੈਲਾ ਕੇ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਆਪਣੀ ਪੂਜਾ ਪ੍ਰਤਿਸ਼ਠਾ ਵਿੱਚ ਲਾਉਣਾ। ਗੁਰੂ ਪਿਆਰ ਵਾਲਿਓ, ਗੁਰਦੇਵ ਗੁਰੂ ਅਰਜਨ ਸਾਹਿਬ ਨੇ ਮਹਿਸੂਸ ਕੀਤਾ ਬਈ ਜੇ ਬੰਦੇ ਨੂੰ ਭੋਜਨ ਨਾ ਮਿਲੇ ਤੇ ਮਨੁੱਖ ਭੁੱਖਾ ਮਰ ਸਕਦਾ ਹੈ, ਮਨੁੱਖ ਨੂੰ ਤਨ ਢੱਕਣ ਲਈ ਕੱਪੜੇ ਨਾ ਮਿਲਣ, ਜ਼ਰੂਰਤ ਨਾ ਪੂਰੀ ਹੋਵੇ ਤੇ ਤਾਂ ਵੀ ਜੀਵਨ ਦਾ ਕੋਈ ਰਸ ਨਹੀਂ ਰਹਿ ਜਾਂਦਾ, ਰਹਿਣ ਵਾਸਤੇ ਘਰ ਨਾ ਹੋਵੇ ਤੇ ਉਹਦੇ ਵਾਸਤੇ ਘਰ ਬਣਾਉਣ ਦੀ ਲੋੜ ਪੈਂਦੀ ਹੈ, ਸਿਰ ਤੇ ਛੱਤ ਚਾਹੀਦੀ ਹੈ, ਭਾਵੇਂ ਕੱਖਾਂ ਦੀ ਹੋਵੇ, ਮਨੁੱਖ ਨੂੰ ਰਹਿਣ ਵਾਸਤੇ ਇਹਨਾਂ ਚੀਜ਼ਾਂ ਦੀ ਲੋੜ ਹੈ। ਪਿਆਸ ਹੋਵੇ ਪਾਣੀ ਨਾ ਮਿਲੇ ਤਾਂ ਵੀ ਜੀਵਨ ਖਤਮ ਹੈ, ਰੋਗ ਹੋਵੇ ਦਵਾਈ ਨਾ ਮਿਲੇ ਤਾਂ ਵੀ ਜੀਵਨ ਸਮਾਪਤ ਹੈ। ਮੇਰੇ ਪਾਤਸ਼ਾਹ ਸਮਝਦੇ ਨੇ ਜਿੰਨਾ ਸਰੀਰ ਦੀ ਪਰਵਰਿਸ਼ ਵਾਸਤੇ ਇਹਨਾਂ ਚੀਜ਼ਾਂ ਦੀ ਲੋੜ ਹੈ ਨਾ, ਓਨੀ ਮਨ ਨੂੰ ਤੇ ਆਤਮਾ ਨੂੰ ਸੰਭਾਲਣ ਵਾਸਤੇ ਵੀ ਸੱਚੇ ਗਿਆਨ ਦੀ ਲੋੜ ਹੈ। ਜਿਵੇਂ ਮਾੜੀ ਖੁਰਾਕ ਸਰੀਰ ਨੂੰ ਬਿਮਾਰ ਕਰ ਦਿੰਦੀ ਹੈ, ਉਸੇ ਤਰ੍ਹਾਂ ਵਹਿਮ ਤੇ ਭਰਮ ਤੇ ਅੰਧ ਵਿਸ਼ਵਾਸ ਮਨ ਤੇ ਆਤਮਾ ਨੂੰ ਰੋਗੀ ਬਣਾ ਦਿੰਦੇ, ਬਿਮਾਰ ਕਰ ਦਿੰਦੇ ਨੇ ਮਨੁੱਖ ਨੂੰ ਅੰਦਰੂਨੀ ਤੌਰ ਤੇ। ਇਹ ਅੰਦਰ ਦੇ ਰੋਗ ਨੇ ਜਿਹੜੇ ਮਨ ਨੂੰ ਲੱਗ ਗਏ, ਹਿਰਦੇ ਨੂੰ ਲੱਗ ਗਏ, ਆਤਮਾ ਨੂੰ ਲੱਗ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਬਾਹਰੋਂ ਪਰਵਰਿਸ਼ ਕਰਦੇ ਸੇਵਾ ਕਰਦੇ ਨੇ, ਉੱਥੇ ਸਭ ਤੋਂ ਵੱਡੀ ਸੇਵਾ ਮੇਰੇ ਸਤਿਗੁਰੂ ਕਰਦੇ ਨੇ, ਆਪਣੇ ਸ਼ਬਦ ਆਪਣੇ ਸੱਚੇ ਗਿਆਨ ਨਾਲ ਉਹ ਲੋਕਾਂ ਦੇ ਮਨਾਂ ਨੂੰ ਵੀ ਰਾਜ਼ੀ ਕਰਨਾ ਚਾਹੁੰਦੇ ਨੇ, ਤੇ ਮਨ ਰਾਜ਼ੀ ਹੋਣਾ ਹੈ ਗਿਆਨ ਦੀ ਖੁਰਾਕ ਨਾਲ, ਤੇ ਜਿੱਥੇ ਗਿਆਨ ਦੀ ਖੁਰਾਕ ਦੇਣੀ ਹੈ ਉੱਥੇ ਨਾਲ ਨਾਲ ਸਤਿਗੁਰਾਂ ਨੇ ਸੰਜਮ ਤੇ ਪਰਹੇਜ਼ ਵੀ ਦੱਸਣਾ ਹੈ, ਤੇ ਉਹ ਪਰਹੇਜ਼ ਹੈ ਕਿ ਵਹਿਮ ਭਰਮ ਮਨ ਮਤ ਕਰਮ ਕਾਂਡ ਅੰਧ ਵਿਸ਼ਵਾਸ ਨਹੀਂ ਕਰਨਾ। ਗੁਰੂ ਪਿਆਰ ਵਾਲਿਓ, 1242 ਈਸਵੀ ਦੇ ਵਿੱਚ ਮੁਲਤਾਨ ਦੇ ਵਿੱਚ ਇੱਕ ਬੱਚਾ ਪੈਦਾ ਹੋਇਆ ਜਿਸ ਦਾ ਨਾਮ ਉਸ ਦੇ ਮਾਤਾ ਪਿਤਾ ਨੇ ਸੈਯਦ ਅਹਿਮਦ ਰੱਖਿਆ। ਸੈਯਦ ਅਹਿਮਦ ਉਸ ਦਾ ਨਾਂ ਸੀ। ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਇਸ ਦੇ ਮਾਂ ਪਿਓ ਆਪਣੇ ਬੱਚੇ ਨੂੰ ਲੈ ਕੇ ਸਿਆਲਕੋਟ ਆ ਗਏ। ਇਹ ਕੋਈ 10-12 ਸਾਲ ਦਾ ਹੋਵੇਗਾ, ਜਿਸ ਵੇਲੇ ਇੱਕ ਅਫਵਾਹ ਜਿਹੜੀ ਸੀ ਇਸ ਦੇ ਸਾਥੀਆਂ ਨੇ ਤੇ ਇਹਦੇ ਆਲੇ ਦੁਆਲੇ ਰਹਿਣ ਵਾਲਿਆਂ ਨੇ ਤੇ ਇਸ ਦੇ ਪਰਿਵਾਰ ਨੇ, ਸੈਯਦ ਅਹਿਮਦ ਦੇ ਪਰਿਵਾਰ ਨੇ ਫੈਲਾਈ ਕਿ ਇਸ ਬੱਚੇ ਨੂੰ ਖੁਦਾ ਦੇ ਦਰਸ਼ਨ ਹੋਏ ਤੇ ਸੁਪਨੇ ਦੇ ਵਿੱਚ। ਖਿਆਲ ਕਰੇ ਕਿ ਇਸ ਬੱਚੇ ਨੂੰ, ਸੈਯਦ ਅਹਿਮਦ ਨੂੰ ਸੁਪਨੇ ਵਿੱਚ ਖੁਦਾ ਦੇ ਦਰਸ਼ਨ ਹੋਏ ਨੇ। ਅੰਧ ਵਿਸ਼ਵਾਸੀ ਲੋਕਾਂ ਦੀਆਂ ਭੀੜਾਂ ਇਕੱਠੀਆਂ ਹੋ ਗਈਆਂ, ਸੈਯਦ ਅਹਿਮਦ ਦੀ ਪੂਜਾ ਹੋਣੀ ਸ਼ੁਰੂ ਹੋ ਗਈ। ਕੁਝ ਸਮਾਂ ਇਹ ਸਿਆਲਕੋਟ ਰਿਹਾ, ਫਿਰ ਇਸ ਨੇ ਨਗਾਹੇ ਆ ਕੇ ਆਪਣਾ ਪੱਕਾ ਡੇਰਾ ਬਣਾ ਲਿਆ। ਨਗਾਹੇ ਤੋਂ ਕੁਝ ਸਮੇਂ ਲਈ ਇਹ ਧੌਂਗਲ ਪਿੰਡ ਆਇਆ ਵਜ਼ੀਰਾਬਾਦ ਪਾਕਿਸਤਾਨ ਦੇ ਵਿੱਚ। ਇਸ ਦਾ ਚੰਗਾ ਪ੍ਰਭਾਵ ਪੈ ਗਿਆ। ਅੰਧ ਵਿਸ਼ਵਾਸੀ ਅਨਪੜ੍ਹ ਲੋਕ ਜਿਹੜੇ ਸਨ ਉਹ ਇਸ ਦੇ ਪਿਛਲੱਗ ਬਣ ਗਏ। ਵੀਰਵਾਰ ਵਾਲੇ ਦਿਨ ਇਸ ਦਾ ਪੀਰਖਾਨਾ ਖੁੱਲ ਗਏ ਤੇ ਰੋਟ ਪਕਾਇਆ ਜਾਂਦਾ। ਇਸ ਦੇ ਕਈ ਨਾਂ ਪ੍ਰਚਲਿਤ ਹੋ ਗਏ। ਇਸ ਨੂੰ ਨਗਾਹੇ ਵਾਲਾ ਪੀਰ ਵੀ ਆਖਿਆ ਜਾਣ ਲੱਗਿਆ। ਧੌਂਕਲ ਪਿੰਡ ਚ ਕੁਝ ਸਮਾਂ ਰਹਿਣ ਕਰਕੇ ਇਹਨੂੰ ਧੌਂਕਲੀਏ ਵੀ ਆਖਿਆ ਜਾਣ ਲੱਗਿਆ। ਤੇ ਤੀਜਾ ਸਭ ਤੋਂ ਵੱਡਾ ਨਾਂ ਇਸ ਦਾ ਪੈ ਗਿਆ ਸਖੀ ਸਰਵਰ। ਇਸ ਨੂੰ ਸਖੀ ਸਰਵਰ ਆਖਦੇ ਸਨ। ਤੇ ਚੌਥਾ ਨਾਂ ਇਸ ਦਾ ਪੈ ਗਿਆ ਲੱਖਾਂ ਦਾ ਦਾਤਾ, ਕਿਉਂਕਿ ਉਹਨਾਂ ਸਮਿਆਂ ਚ ਸੈਂਕੜੇ ਲੋਕ ਇਹਦੇ ਸ਼ਰਧਾਲੂ ਬਣੇ। ਇਹਦੇ ਏਜੰਟਾਂ ਨੇ ਇਹ ਪ੍ਰਚਾਰ ਕੀਤਾ ਕਿ ਇਹ ਲੱਖਾਂ ਲੋਕਾਂ ਦਾ ਇੱਕ ਸਰਮੌਰ ਧਾਰਮਿਕ ਆਗੂ ਹੈ, ਇਸ ਕਰਕੇ ਲੱਖਾਂ ਦਾ ਦਾਤਾ ਇਸ ਦਾ ਨਾਮ ਪ੍ਰਚਲਿਤ ਹੋ ਗਿਆ। ਇਸ ਦੀ ਤਿੰਨ ਜਗ੍ਹਾ ਤੇ ਵੱਡੀ ਬ੍ਰਾਂਚ ਚੱਲਦੀ ਹੈ, ਇੱਕ ਹੈ ਨਗਾਹੇ, ਦੂਜੀ ਧੌਂਕੜ ਤੇ ਤੀਜੀ ਸ਼ੇਖ ਪਤਾ। ਔਰ ਵੱਡੇ ਵੱਡੇ ਪੰਜਾਬ ਦੇ ਰਹਿਣ ਵਾਲੇ ਜਿਹੜੇ ਰਈਸ ਸਨ ਉਹ ਇਸ ਦੇ ਜਾਲ ਵਿੱਚ ਫਸ ਗਏ। ਭਾਈ ਮੰਚ, ਜਿਸ ਦਾ ਅਸਲ ਨਾਮ ਭਾਈ ਤੀਰਥ ਹੈ, ਹੁਸ਼ਿਆਰਪੁਰ ਦੇ ਪਿੰਡ ਕੰਗ ਮਾਈ ਦਾ ਚੌਧਰੀ, ਉਹ ਵੀ ਸਖੀ ਸਰਵਰੀਆ ਹੈ। ਭਾਈ ਲੰਗਾ, ਉਹ ਵੀ ਸਖੀ ਸਰਵਰੀਆ ਦਾ ਪੁਜਾਰੀ ਹੈ। ਭਾਈ ਬਹਿਲੋ ਜੀ ਦਾ ਅਸਲ ਨਾਂ ਚੌਧਰੀ ਬਹਿਲੋਲ ਹੈ, ਮਾਲਵੇ ਦਾ ਰਹਿਣ ਵਾਲਾ, ਇਹ ਵੀ ਸਖੀ ਸਰਵਰੀਆ ਦਾ ਪੁਜਾਰੀ ਹੈ। ਏਡੇ ਏਡੇ ਰਈਸ, ਚੌਧਰੀ, ਜਗੀਰਦਾਰ ਲੋਕ ਜਿਹੜੇ ਸਨ ਉਹ ਇਸ ਦੇ ਅੰਧ ਵਿਸ਼ਵਾਸ ਦੇ ਜਾਲ ਵਿੱਚ ਫਸ ਗਏ ਨੇ। ਸਾਰੇ ਪਾਸੇ ਕਬਰਾਂ ਦੀ ਪੂਜਾ, ਵੀਰਵਾਰ ਵਾਲੇ ਦਿਨ ਰੋਟ ਵੰਡਣਾ, ਚਿਰਾਗ ਜਗਾਉਣੇ, ਤੇ ਇਸ ਢੰਗ ਨਾਲ ਕਰਾਮਾਤੀ ਕਹਾਣੀਆਂ ਤੇ ਵਿਸ਼ਵਾਸ ਕਰਨਾ, ਇਹ ਜਿਹੜਾ ਅੰਧ ਵਿਸ਼ਵਾਸ ਬੜੇ ਜ਼ੋਰਾਂ ਨਾਲ ਫੈਲ ਰਿਹਾ। ਗੁਰਦੇਵ ਜੀ ਨੇ ਮਹਿਸੂਸ ਕੀਤਾ ਇੱਕ ਸੱਚੇ ਰੱਬ ਦੀ ਬਖਸ਼ਿਸ਼ ਤੋਂ ਟੁੱਟ ਕੇ, ਸੱਚੇ ਨਾਮ ਤੋਂ ਟੁੱਟ ਕੇ, ਨਿਰੰਕਾਰ ਦੀਆਂ ਰਹਿਮਤਾਂ ਨਾਲੋਂ ਟੁੱਟ ਕੇ ਸੰਸਾਰ ਵੇਖੋ ਕਿਵੇਂ ਸਰੀਰਾਂ ਦੀ ਪੂਜਾ ਚ ਲੱਗਿਆ, ਮੜੀਆਂ ਤੇ ਕਬਰਾਂ ਦੀ ਪੂਜਾ ਵਿੱਚ ਲੱਗਿਆ। ਮੇਰੇ ਗੁਰੂ ਅਰਜਨ ਸਾਹਿਬ ਨੇ ਬੜੀ ਮਿਹਨਤ ਕੀਤੀ ਇਸ ਕਾਰਜ ਵਾਸਤੇ। ਉਹਨਾਂ ਨੇ ਸਿੱਖੀ ਦਾ ਪ੍ਰਸਾਰ, ਗੁਰਮਤ ਦਾ ਪ੍ਰਚਾਰ, ਧਰਮ ਦੀ ਗੱਲ, ਇੱਕ ਰੱਬ ਦੀ ਗੱਲ ਇੰਨੇ ਜਜ਼ਬੇ ਨਾਲ ਕੀਤੀ ਕਿ ਵੱਡੇ ਵੱਡੇ ਸਖੀ ਸਰਵਰੀਏ ਜਿਹੜੇ ਸਨ, ਜਦੋਂ ਉਹਨਾਂ ਨੂੰ ਗੁਰਮਤ ਦੀ ਸਿੱਖੀ ਦੀ ਚਿਣਗ ਲੱਗੀ ਤਾਂ ਉਹਨਾਂ ਨੇ ਗੁਰੂ ਨਾਨਕ ਦੇ ਘਰ ਨੂੰ, ਸਤਿਗੁਰੂ ਦੀ ਪਾਵਨ ਬਾਣੀ ਨੂੰ ਆਪਣਾ ਮਕਸਦ ਬਣਾ ਲਿਆ। 1585 ਦੇ ਵਿੱਚ ਭਾਈ ਮੰਝ ਨੇ ਸਿੱਖੀ ਧਾਰਨ ਕਰ ਲਈ, ਚੌਧਰੀ ਲੰਗਾ ਸਿੱਖ ਧਰਮ ਨੂੰ ਧਾਰਨ ਕਰਦਾ, ਭਾਈ ਬਹਿਲੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਨੂੰ ਮੰਨਦਾ। ਇਸ ਤਰ੍ਹਾਂ ਵੱਡੇ ਵੱਡੇ ਲੋਕਾਂ ਦੇ ਸਿੱਖੀ ਚਾਉਣ ਨਾਲ ਆਮ ਲੋਕਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਗਿਆਨ ਦੀ ਦਾਤ ਦਿੱਤੀ, ਬੇਅੰਤ ਲੋਕ ਗੁਰੂ ਅਰਜਨ ਸਾਹਿਬ ਜੀ ਦੀ ਸਿੱਖੀ ਨੂੰ ਧਾਰਨ ਕਰਨ ਵਾਸਤੇ ਤਿਆਰ ਪਰ ਤਿਆਰ ਨੇ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰੇ ਦਾ ਸਾਰਾ ਇਹ ਇਲਾਕਾ ਜੋ ਕਿਸੇ ਵੇਲੇ ਸਖੀ ਸਰਵਰੀਆਂ ਦੇ ਅੰਧ ਵਿਸ਼ਵਾਸ ਵਿੱਚ ਫਸਿਆ ਹੋਇਆ ਸੀ, ਅੱਜ ਸਿੱਖ ਧਰਮ ਨੂੰ ਧਾਰਨ ਕਰਨ ਵਾਲਾ ਬਣ ਗਿਆ। ਇਹ ਤੱਥ, ਇਹ ਇਤਿਹਾਸ ਦਾ ਇੱਕ ਛੋਟਾ ਜਿਹਾ ਸਬੂਤ ਹੈ ਜੋ ਮੈਂ ਆਪ ਜੀ ਦੇ ਸਾਹਮਣੇ ਰੱਖਿਆ। ਪਰ ਗੁਰੂ ਪਿਆਰ ਵਾਲਿਓ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਨ੍ਹਾਂ ਭੁੱਲਿਆਂ ਨੂੰ, ਭਟਕਿਆਂ ਨੂੰ, ਕੁਰਾਹੇ ਪਿਆਂ ਹੋਇਆਂ ਨੂੰ ਸਿੱਖੀ ਦੀ ਦਾਤ ਨਾਲ ਨਿਵਾਜਿਆ, ਅੱਜ ਫੇਰ ਉਹਨਾਂ ਸਿੱਖ ਬਜ਼ੁਰਗਾਂ ਦੀ ਅਗਲੀਆਂ ਪੀੜ੍ਹੀਆਂ, ਅੱਜ ਦੀ ਜਨਰੇਸ਼ਨ ਤੇ ਆਉਣ ਵਾਲੀ ਜਨਰੇਸ਼ਨ ਫੇਰ ਕਬਰਾਂ, ਮੜੀਆਂ, ਮਸਾਣਾਂ ਦੇ ਉੱਤੇ ਭਟਕ ਰਹੀ। ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਐਸਾ ਪਿੰਡ ਹੋਏ, ਕੋਈ ਐਸਾ ਨਗਰ ਹੋਏ ਜਿਸ ਜਗ੍ਹਾ ਦੇ ਉੱਤੇ ਕਿਸੇ ਨਾ ਕਿਸੇ ਖਾਨਗਾਹ, ਕਬਰ, ਮੜੀ ਦੀ ਪੂਜਾ ਨਹੀਂ ਹੋ ਰਹੀ। ਕਿਤੇ ਜਠੇਰਿਆਂ ਦੀ ਪੂਜਾ ਹੈ, ਔਰ ਸ਼ੇਖ ਫਤਿਹ ਜਾਣ ਵਾਲਿਆਂ ਦੇ ਵਿੱਚੋਂ ਕੋਈ ਦੂਜੇ ਧਰਮ ਦਾ ਨਹੀਂ, ਮੈਂ ਹੈਰਾਨ ਹਾਂ, ਕੋਈ ਮੁਸਲਮਾਨ ਉੱਥੇ ਨਹੀਂ ਜਾਂਦਾ। ਸਿੱਖਾਂ ਦੀ ਬਹੁ ਗਿਣਤੀ ਉੱਥੇ ਜਾ ਰਹੀ ਹੈ, ਖੀਰਾਂ ਚੜਾਉਣ ਵਾਸਤੇ, ਭੇਟਾਂ ਚੜਾਉਣ ਵਾਸਤੇ। ਨਗਾਹੇ ਜਾਣ ਵਾਲਿਆਂ ਦੀ ਗਿਣਤੀ ਕਿਤਨੀ ਹੈ? ਇਹ ਸਾਰਾ ਕੁਝ ਕਿਉਂਕਿ ਇੱਕ ਭਰਮ ਸਾਡੇ ਮਨ ਦੇ ਅੰਦਰ ਪਾ ਦਿੱਤਾ ਗਿਆ। ਉਹਨਾਂ ਚਾਤਰ ਚਲਾਕ ਲੋਕਾਂ ਨੇ ਸ਼ੇਖ ਫਤਿਹ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਰਧਾਲੂ ਆਖ ਕੇ ਪ੍ਰਚਾਰਿਆ, ਜਿਹੜੀ ਕਿ 100% ਗਲਤ ਗੱਲ ਹੈ। ਗੁਰੂ ਅਰਜਨ ਸਾਹਿਬ ਜੀ ਦਾ ਤੇ ਉਦੋਂ ਪ੍ਰਕਾਸ਼ ਵੀ ਨਹੀਂ ਸੀ ਹੋਇਆ ਜਿਸ ਵੇਲੇ ਦੀ ਇਹ ਸ਼ੇਖ ਫਤਿਹ ਦੀ ਕਬਰ ਬਣੀ ਹੋਈ ਹੈ। ਪਰ ਪ੍ਰਚਾਰਨ ਵਾਲਿਆਂ ਨੂੰ ਪਤਾ ਕਿ ਲੋਕ ਕਿਹੜਾ ਜਾਣਦੇ ਨੇ, ਜੋ ਗੱਲ ਲੋਕਾਂ ਚ ਕਹਿ ਦਿਓਗੇ ਲੋਕਾਂ ਨੇ ਸੱਚ ਮੰਨ ਲੈਣੀ। ਇਸ ਭਰਮ ਤੇ ਇਸ ਅੰਧ ਵਿਸ਼ਵਾਸ ਵਿੱਚ ਅੱਜ ਤੱਕ ਸਖੀ ਸਰਵਰੀਆਂ ਦੀ, ਨਗਾਹੇ ਵਾਲੇ ਪੀਰ ਦੀ, ਲੱਖਾਂ ਦੇ ਦਾਤੇ ਦੀ ਨਗਾਹੇ ਜਾ ਕੇ, ਸ਼ੇਖ ਫਤਿਹ ਜਾ ਕੇ ਅਗਿਆਨੀ ਲੋਕ ਪੂਜਾ ਕਰ ਰਹੇ ਨੇ ਤੇ ਸਮਝ ਰਹੇ ਨੇ ਅਸੀਂ ਧਰਮ ਕਮਾ ਰਹੇ। ਗੁਰੂ ਪਿਆਰ ਵਾਲਿਓ, ਮਾਫ ਕਰਨਾ, ਜਿੰਨੇ ਡੇਰੇ ਖੁੱਲੇ ਨੇ ਨਾ ਡੇਰੇ, ਇਹਨਾਂ ਡੇਰਿਆਂ ਦੇ ਪ੍ਰਬੰਧਕਾਂ ਭਾਵ ਅਖੌਤੀ ਬਾਬਿਆਂ ਨੂੰ ਕਿਸੇ ਨਾ ਕਿਸੇ ਸੁਪਨੇ ਦੇ ਵਿੱਚ ਕਿਸੇ ਨਾ ਕਿਸੇ ਦੇ ਦਰਸ਼ਨ ਜ਼ਰੂਰ ਹੋਏ, ਕਿਉਂਕਿ ਸਭ ਸੁਪਨਿਆਂ ਦਾ ਹੀ ਖਲਾਵਾ। ਸੁਪਨੇ ਚ ਦਰਸ਼ਨ ਹੋ ਰਹੇ, ਸੁਪਨੇ ਚ ਪਖਾੜ ਆ ਰਹੇ, ਕੋਈ ਦਾਵਾ ਕਰਦਾ ਮੇਰੀ ਸਿੱਧੀ ਰੱਬ ਨਾਲ ਗੱਲ ਹੈ, ਕੋਈ ਦਾਵਾ ਕਰਦਾ ਮੈਨੂੰ ਸੁਪਨੇ ਚ ਰੱਬ ਦੇ ਦਰਸ਼ਨ ਹੋਏ, ਕੋਈ ਦਾਵਾ ਕਰਦਾ ਰੱਬ ਨੇ ਮੈਨੂੰ ਇਸ ਰੂਪ ਵਿੱਚ ਦਰਸ਼ਨ ਦਿੱਤਾ, ਕੋਈ ਦਾਵਾ ਕਰਦਾ ਕਿ ਮੇਰੀ ਤੇ ਰੱਬ ਨਾਲ ਸਿੱਧੀ ਗੱਲਬਾਤ ਹੋ ਰਹੀ ਹੈ। ਅਸੀਂ ਇਹਨਾਂ ਝੂਠਾਂ ਨੂੰ ਸੱਚ ਸਮਝ ਕੇ ਮੰਨੀ ਜਾ ਰਹੇ ਹਾਂ ਤੇ ਆਪਣੀ ਆਤਮਕ, ਮਾਨਸਿਕ, ਸਰੀਰਕ ਤੇ ਆਰਥਿਕ ਬਰਬਾਦੀ ਕਰਵਾ ਰਹੇ ਹਾਂ। ਖਿਆਲ ਕਰੋ, ਕੋਈ ਚਾਨਣ ਦੇ ਰਿਹਾ, ਕੋਈ ਲੌਕਟ ਦੇ ਰਿਹਾ, ਕੋਈ ਕੰਨਾਂ ਚ ਨਾਮ ਦੇ ਰਿਹਾ, ਕੋਈ ਧਾਗੇ ਤਵੀਤ ਤੇ ਜਲ ਦੇ ਰਿਹਾ, ਕੋਈ ਕਬਰਾਂ ਤੇ, ਕੋਈ ਸਰੀਰਾਂ ਨੂੰ, ਕੋਈ ਤਸਵੀਰਾਂ ਨੂੰ ਮੱਥੇ ਟਿਕਵਾ ਰਿਹਾ। ਇਹ ਸਾਰੇ ਦਾ ਸਾਰਾ ਪਖੰਡ ਭਰਮ ਜਾਲ ਜਿਹੜਾ ਹੈ ਇਹ ਉਹਨਾਂ ਲਈ ਬਣਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ, ਈਮਾਨ ਨਹੀਂ ਰੱਖਦੇ ਤੇ ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਰਤਾ ਮਾਸਾ ਵੀ ਗਿਆਨ ਨਹੀਂ, ਉਹ ਲੋਕ ਇਸ ਜਾਲ ਵਿੱਚ ਬੜੇ ਆਰਾਮ ਨਾਲ ਫਸ ਜਾਂਦੇ। ਔਰ ਗੁਰੂ ਪਿਆਰ ਵਾਲਿਓ, ਇਸ ਤਰ੍ਹਾਂ ਅਸੀਂ ਮਨਮਤ ਨੂੰ ਗੁਰਮਤ ਸਮਝੀ ਬੈਠੇ ਹਾਂ, ਇਸ ਤਰ੍ਹਾਂ ਅਸੀਂ ਕੂੜ ਕਰਮ, ਪਖੰਡ ਕਰਮ ਨੂੰ ਸੱਚਾ ਧਰਮ ਮੰਨ ਲਿਆ, ਅਸੀਂ ਗਲਤ ਥਾਂ ਤੇ ਨੇਮ ਨਾਲ ਜਾ ਕੇ ਸਮਝਦੇ ਹਾਂ ਕਿ ਸਾਡੇ ਵਰਗਾ ਧਰਮੀ ਕੋਈ ਨਹੀਂ। ਗੁਰੂ ਜੀ ਨੇ ਆਖਿਆ ਨਾ, ਪਹਿਲਾਂ ਵਸਤ ਸਿਧਾਣ ਕੇ ਤਾਂ ਕੀਚੈ ਵਪਾਰ। ਗੁਰੂ ਦੀ ਬਾਣੀ ਤਾਂ ਇਹ ਕਹਿੰਦੀ ਹੈ ਕਿ ਪ੍ਰਭੂ ਘੱਟ ਘੱਟ ਵਿੱਚ ਉਸ ਦੀ ਜੋਤ ਸਮਾਈ ਹੋਈ ਹੈ, ਪਰ ਸਾਨੂੰ ਸੁਪਨਿਆਂ ਚ ਹੀ ਦਰਸ਼ਨ ਹੋ ਰਹੇ ਨੇ, ਸਾਨੂੰ ਕੇਵਲ ਇੱਕ ਬੰਦੇ ਦੇ ਰੂਪ ਚ ਹੀ ਦਰਸ਼ਨ ਹੋ ਰਿਹਾ। ਕੀ ਬਾਕੀ ਬੰਦੇ ਰੱਬ ਦੇ ਬਣਾਏ ਹੋਏ ਨਹੀਂ? ਕੀ ਇਹਦਾ ਮਤਲਬ ਇੱਕ ਨੂੰ ਮੱਥੇ ਟੇਕੀਏ ਤੇ ਬਾਕੀਆਂ ਦੇ ਗਲੇ ਕੱਟੀ ਜਾਈਏ, ਸਭ ਜਾਇਜ਼ ਹੈ? ਨਹੀਂ। ਗੁਰੂ ਪਿਆਰ ਵਾਲਿਓ, ਮਨੁੱਖ ਦਾ ਪਾਰ ਉਤਾਰਾ ਕੇਵਲ ਗਿਆਨ ਨੇ ਕਰਨਾ, ਕੇਵਲ ਬਾਣੀ ਨੇ ਕਰਨਾ, ਸ਼ਬਦ ਨੇ ਕਰਨਾ। ਸਰੀਰਾਂ ਦੀ ਪੂਜਾ ਦਾ ਤਾਂ ਇੱਕ ਪਖੰਡ ਹੈ, ਇਹ ਭਰਮ ਜਾਲ ਹੈ, ਇਹ ਕੇਵਲ ਤੇ ਕੇਵਲ ਮਾਨਸਿਕ ਆਤਮਕ ਗੁਲਾਮ ਪੈਦਾ ਕਰਨ ਦਾ ਇੱਕ ਸਾਧਨ ਹੈ। ਮਨੁੱਖਤਾ ਵਿੱਚ ਉਹਨਾਂ ਚਿਰ ਕਦੇ ਵਿਕਾਸ ਨਹੀਂ ਹੋ ਸਕਦਾ ਜਿੰਨਾ ਚਿਰ ਲੋਕ ਧਾਰਮਿਕ ਦਾਇਰੇ ਵਿੱਚ ਇਹਨਾਂ ਪਖੰਡਾਂ ਤੋਂ ਉੱਪਰ ਨਹੀਂ ਉੱਠਦੇ ਤੇ ਮਾਨਸਿਕ ਆਤਮਕ ਗੁਲਾਮੀ ਤੋਂ ਆਜ਼ਾਦ ਨਹੀਂ ਹੋ ਜਾਂਦੇ, ਉਹਨਾਂ ਚਿਰ ਮਨੁੱਖ ਕੁਝ ਆਪਣੇ ਜੀਵਨ ਦਾ ਤੇ ਨਾ ਸਮਾਜ ਦਾ ਹੀ ਸਵਾਰ ਸਕਦਾ। ਖਿਆਲ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਤਨਾ ਕਰਮ ਕੀਤਾ, ਇਤਨੀ ਮਿਹਨਤ ਮਸ਼ਕਤ ਕੀਤੀ ਆਪਣੇ ਜੀਵਨ ਕਾਲ ਦੇ ਵਿੱਚ ਕਿ ਗੁਰਦੇਵ ਮਹਾਰਾਜ ਨੇ ਲੋਕਾਂ ਨੂੰ ਇਸ ਭਰਮ ਪਖੰਡ ਜਾਲ ਤੋਂ ਕੱਢ ਕੇ ਸ਼ਬਦ ਨਾਲ ਜੋੜਿਆ, ਬਾਣੀ ਨਾਲ ਜੋੜਿਆ, ਸਿੱਖੀ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਣਾ ਕੀਤੀ। ਜਿਨ੍ਹਾਂ ਨੂੰ ਸਿੱਖੀ ਦੀ ਸਮਝ ਆਈ, ਅਣਗਿਣਤ ਲੋਕਾਂ ਨੇ ਧੜਾ ਧੜ ਗੁਰੂ ਨਾਨਕ ਦੀ ਸਿੱਖੀ ਨੂੰ ਧਾਰਨ ਕਰ ਲਿਆ। ਪਰ ਅੱਜ ਮੁਸ਼ਕਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਪੜ੍ਹਨ ਤੋਂ, ਸਮਝਣ ਤੋਂ, ਵਿਚਾਰਨ ਤੋਂ ਆਪ ਅਵੇਸਲੇ ਹੋ ਗਏ ਹਾਂ। ਇਸ ਕਰਕੇ ਸਿੱਖ ਅਖਵਾਉਂਦਿਆਂ ਹੋਇਆਂ ਵੀ ਅਸੀਂ ਭਟਕ ਰਹੇ ਹਾਂ, ਮੜੀਆਂ ਕਬਰਾਂ ਸਕੀ ਸਰਵਰੀਆਂ ਦੇ ਡੇਰਿਆਂ ਤੇ, ਬਾਬਿਆਂ ਦੇ ਡੇਰਿਆਂ ਦੇ ਉੱਤੇ ਪੂਜਾ ਪ੍ਰਤਿਸ਼ਠਾ ਭਰਮ ਜਾੜ ਤੇ ਪਖੰਡ ਦੀ ਕਰ ਰਹੇ ਹਾਂ, ਮਨ ਮਤਾਂ ਨੂੰ ਗੁਰਮਤ ਸਮਝ ਰਹੇ ਹਾਂ, ਤਰ੍ਹਾਂ ਤਰ੍ਹਾਂ ਦੀ ਰੰਗ ਬਿਰੰਗੀ ਮਰਿਆਦਾ ਨੂੰ ਗੁਰੂ ਦੀ ਮਰਿਆਦਾ ਸਮਝਣ ਦਾ ਭੁਲੇਖਾ ਖਾ ਰਹੇ ਹਾਂ। ਕਾਰਨ ਬੜਾ ਸਪਸ਼ਟ ਹੈ, ਕਿਉਂਕਿ ਬਾਣੀ ਦਾ ਗਿਆਨ ਨਾ ਹੋਣ ਕਰਕੇ ਇਹ ਕਮੀਆਂ ਸਾਡੇ ਜੀਵਨ ਵਿੱਚ ਆਈਆਂ ਨੇ। ਐਸਾ ਨਹੀਂ ਕਿ ਕਮੀਆਂ ਦੂਰ ਨਹੀਂ ਹੋ ਸਕਦੀਆਂ, ਜਿਉਂ ਜਿਉਂ ਅਸੀਂ ਸਤਿਗੁਰੂ ਦੀ ਬਾਣੀ ਨਾਲ ਪਿਆਰ ਪਾਵਾਂਗੇ, ਸਾਂਝ ਪਾਵਾਂਗੇ, ਇਹ ਕਮੀਆਂ ਇੱਕ ਛਿਨ ਵਿੱਚ ਮਿਟ ਜਾਣਗੀਆਂ। ਗੁਰੂ ਪਿਆਰ ਵਾਲਿਓ, ਜਿਵੇਂ ਅੱਗ ਦੀ ਇੱਕ ਚੰਗਿਆੜੀ ਮਣਾਂ ਨੂੰ ਹੀ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ, ਮੇਰੇ ਹਜ਼ੂਰ ਨੇ ਬਾਣੀ ਦੇ ਵਿੱਚ ਆਖਿਆ, ਕਹਿਣ ਲੱਗੇ ਇਸੇ ਤਰ੍ਹਾਂ ਜਿਵੇਂ ਅੱਗ ਦੀ ਚੰਗਿਆੜੀ ਮਣਾਂ ਨੂੰ ਹੀ ਲੱਕੜਾਂ ਸਾੜ ਕੇ ਸਵਾਹ ਕਰ ਦਿੰਦੀ ਹੈ, ਇਸੇ ਤਰ੍ਹਾਂ ਕਰਤੇ ਦਾ ਨਾਮ ਇੱਕ ਛਿਨ ਮਾਤਰ, ਗੁਰੂ ਦਾ ਗਿਆਨ ਜਿਹੜਾ ਸੈਂਕੜੇ ਭਰਮਾਂ ਪਖੰਡਾਂ ਤੇ ਕਰਮ ਕਾਂਡਾਂ ਦਾ ਇੱਕ ਪਲ ਵਿੱਚ ਸਫਾਇਆ ਕਰ ਦਿੰਦਾ, ਚਾਨਣ ਤੇ ਰੋਸ਼ਨੀ ਕਰਦਾ ਮਨ ਦੇ ਅੰਦਰ। ਇਸ ਕਰਕੇ ਗੁਰੂ ਦੀ ਬਾਣੀ ਕੋਲੋਂ ਚਾਨਣ ਲਈਏ, ਵਿਵੇਕ ਬੁੱਧ ਪਾਈਏ, ਸਤਿਗੁਰੂ ਦੇ ਕੋਲੋਂ ਉਹ ਪਰਖ ਪਛਾਣ ਦੀ ਬੁੱਧੀ ਲਈਏ, ਜਿਸ ਨਾਲ ਸਾਨੂੰ ਸੱਚ ਝੂਠ ਗੁਰਮਤ ਮਨ ਮਤ ਦਾ ਨਿਰਣਾ ਸਾਡੇ ਸਾਹਮਣੇ ਹੋਣਾ ਹੈ। ਤਾਂ ਮਹਾਰਾਜ ਜੀ ਆਖਦੇ ਨੇ, ਇਹ ਧਨ ਖੱਟ ਲੈ ਤੇਰੀ ਸ਼ੋਭਾ ਹੋਵੇਗੀ। ਧਨ ਤੂੰ ਆਪਣੇ ਲਈ ਕੱਟਣਾ, ਸ਼ੋਭਾ ਸੰਸਾਰ ਨੇ ਕਰਨੀ। ਘਰ ਅਸੀਂ ਆਪਣਾ ਬਣਾਉਂਦੇ ਹਾਂ, ਆਲਾ ਦੁਆਲਾ ਸਾਰੇ ਸਾਡੀ ਵਡਿਆਈ ਕਰਦਾ ਵੀ ਬੜਾ ਕਮਾਊ ਹੈ, ਬੜੀ ਮਿਹਨਤ ਕਰਦਾ, ਬੜਾ ਕਿਰਤੀ ਹੈ, ਭਲਾ ਸਾਡੇ ਜੀਵਨ ਦਾ ਹੋਣਾ ਹੈ? ਸੰਸਾਰ ਚ ਸ਼ੋਭਾ ਵੱਖਰੀ, ਭਟਕਣਾ ਤੋਂ ਬਚ ਗਏ, ਦੁੱਖਾਂ ਤੋਂ ਬਚ ਗਏ। ਗੁਰੂ ਪਾਤਸ਼ਾਹ ਜੀ ਆਖਦੇ ਨੇ, ਹਰ ਧਨ ਚਲਤੇ ਹਰ ਧਨ ਪੈਸੇ, ਹਰ ਧਨ ਜਾਗਤ ਸੁਧਾ। ਫਿਰ ਜਦੋਂ ਇਹ ਧਨ ਖੱਟ ਲਿਆ ਇਹਦਾ ਮਨ ਨੇ, ਸਤ ਸੰਗਤ ਵਿੱਚ ਆ ਕੇ ਬਾਣੀ ਦੀ ਦੌਲਤ ਕਮਾ ਲਈ, ਕਹਿੰਦੇ ਫਿਰ ਪ੍ਰਭੂ ਦਾ ਨਾਮ ਸ਼ਬਦ ਰਾਹੀਂ ਹਿਰਦੇ ਚ ਟਿਕ ਗਿਆ, ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਇਹ ਜੀਵਨ ਵਾਹਿਗੁਰੂ ਨੂੰ ਸਮਰਪਿਤ ਹੋ ਗਿਆ। ਕੇਵਲ ਰਸਨਾ ਤੋਂ ਲਫ਼ਜ਼ ਉਚਾਰਨ ਦਾ ਨਾਂ ਅਰਥੀ ਨਾਮ ਨਹੀਂ, ਜੀਵਨ ਨਾਮ ਵਾਲਾ ਬਣ ਗਿਆ। ਤਾਂ ਚੀ ਅਭਗਤ ਬਾਣੀ, ਬਿਨਾਂ ਬੋਲਣ ਤੋਂ ਹੀ ਜੀਵਨ ਸਮਰਪਿਤ ਹੋ ਗਿਆ ਉਸ ਕਰਤੇ ਪੁਰਖ ਵਾਹਿਗੁਰੂ। ਸਤਿਗੁਰੂ ਜੀ ਆਖਦੇ ਹਰ ਧਨ ਜਾਪ ਹਰ ਧਨ ਤਾਪ ਹਰ ਧਨ ਭੋਜਨ ਪਾਇਆ। ਕਹਿੰਦੇ ਹਰੀ ਪਰਮੇਸ਼ਰ ਦਾ ਨਾਮ ਹੀ ਅਸਲ ਜਪ ਹੈ, ਉਹਦਾ ਨਾਮ ਹੀ ਅਸਲ ਤਪ ਹੈ, ਉਹਦਾ ਨਾਮ ਹੀ ਆਤਮਕ ਭੋਜਨ ਹੈ। ਪਰ ਸਾਨੂੰ ਤਾਂ ਇਹ ਸਾਖੀਆਂ ਸੁਣਾਈਆਂ ਗਈਆਂ ਨੇ ਕਿ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਵਿਖੇ ਆਪਣੇ ਕੇਸ ਕਿੱਲੀ ਨਾਲ ਬੰਨ ਕੇ ਤਪ ਕਰਦੇ ਸਨ। ਕਦੇ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਨਹੀਂ ਨਾ ਪੜ੍ਹੀ ਹੋਣੀ ਇਹ ਸਾਖੀ ਘੜਨ ਵਾਲਿਆਂ ਨੇ। ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਫਿਰੀ ਸੰਭਾਲ। ਇਹ ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਹਿੰਦੇ ਵੀ ਤਨ ਨੂੰ ਤੰਦੂਰ ਵਾਂਗ ਕਿਉਂ ਤਪਾਈ ਰੱਖਦਾ, ਦੁਖੀ ਕਰਦਾ, ਐਵੇਂ ਇਹਨਾਂ ਹੱਡਾਂ ਨੂੰ ਬਾਲਣ ਵਾਂਗ ਬਾਲ ਨਾ, ਤਸੀਹੇ ਨਾ ਦੇ, ਦੁੱਖ ਨਾ ਦੇ, ਕਸ਼ਟ ਨਾ ਦੇ ਇਸ ਸਰੀਰ ਨੂੰ। ਸਿਰ ਪੈਰੀ ਕਿਆ ਫੇੜਿਆ ਅੰਦਰ ਫਿਰੀ ਸੰਭਾਲ, ਐਵੇਂ ਸਿਰ ਤੋਂ ਲੈ ਪੈਰਾਂ ਤੱਕ ਕਿਉਂ ਦੁਖੀ ਹੁੰਦਾ, ਅੰਦਰ ਰੱਬ ਨੂੰ ਪਛਾਣਨ ਦੀ ਕੋਸ਼ਿਸ਼ ਕਰ। ਬਾਣੀ ਨਾਲੋਂ ਟੁੱਟਿਆ ਨੇ ਇਹ ਸਾਖੀਆਂ ਘੜ ਲਈਆਂ ਤੇ ਬਾਣੀ ਨਾਲੋਂ ਟੁੱਟਿਆ ਨੇ ਇਹ ਸਾਖੀਆਂ ਮੰਨ ਲਈਆਂ। ਅਸਾਂ ਸਮਝਿਆ ਸਾਡਾ ਗੁਰੂ ਵੀ ਤਪ ਕਰਦਾ। ਇਹਨਾਂ ਝੂਠ ਸਾਖੀਆਂ ਦੇ ਆਧਾਰ ਦੇ ਉੱਤੇ ਹਰ ਸਾਧ ਪੰਜਾਬ ਦਾ ਇਹ ਦਾਅਵਾ ਕਰਦਾ ਬਈ ਮੇਰੇ ਬਾਬੇ ਨੇ ਇੰਨੇ ਸਾਲ ਭੋਰੇ ਚ ਬੈਠ ਕੇ ਤਪ ਕੀਤਾ, ਕਿਸੇ ਨੇ ਆਖਿਆ ਮੇਰੇ ਬਾਬੇ ਨੇ ਇੰਨਾ ਤਪ ਕੀਤਾ, ਤਾਂ ਅਸੀਂ ਇਹਨਾਂ ਤਪਾਂ ਦੇ ਮਗਰ ਪੈ ਗਏ। ਬਾਣੀ ਨੂੰ ਕਦੇ ਪੁੱਛਿਆ ਤਪ ਕੀ ਹੈ? ਉੱਠੇ ਲਟਕਣਾ, ਜੜਾਵਾਂ ਵਧਾ ਲੈਣੀਆਂ, ਸਰੀਰ ਤੇ ਸਵਾਹ ਮਲਣੀ, ਸਮਾਧੀਆਂ ਲਾਉਣੀਆਂ, ਕਿਰਤਕਾਰ ਫਰਜ਼ ਸੇਵਾ ਛੱਡ ਕੇ, ਇਹ ਸਾਰਾ ਕੁਝ ਭਰਮ ਹੈ, ਪਖੰਡ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਖਦੀ ਹੈ, ਇਹ ਜ਼ਿੰਮੇਵਾਰੀ ਤੋਂ ਭੱਜੇ ਹੋਏ ਤੇ ਧਰਮ ਦੇ ਨਾਂ ਤੇ ਅਗਿਆਨਤਾ ਢੋ ਰਹੇ ਲੋਕਾਂ ਦਾ ਕਰਮ ਹੈ। ਗੁਰੂ ਜੀ ਆਖਦੇ ਨੇ ਨਾਮ ਹੀ ਮੇਰੇ ਲਈ ਜਪ ਹੈ, ਮੰਤਰ ਜਾਪ, ਜਪ ਦਾ ਅਰਥ ਹੈ ਮੰਤਰ ਜਾਪ ਕਰਨਾ। ਨਾਮ ਹੀ ਮੇਰੇ ਲਈ ਜਪ ਹੈ, ਨਾਮ ਹੀ ਮੇਰੇ ਲਈ ਤਪ ਹੈ, ਨਾਮ ਹੀ ਉਹ ਭੋਜਨ ਹੈ ਜਿਹੜਾ ਮੇਰੀ ਆਤਮਾ ਦੀ ਸੰਤੁਸ਼ਟੀ ਕਰਦਾ, ਆਤਮਾ ਦੀ ਭੁੱਖ ਨੂੰ ਦੂਰ ਕਰਦਾ। ਨਿਮਖ ਨਾ ਵਿਸਰਾਓ ਮਨ ਤੇ, ਹਰ ਹਰ ਸਾਧ ਸੰਗਤ ਮਹਿ ਪਾਇਆ। ਕਹਿੰਦੇ ਮੈਂ ਇੱਕ ਨਿਮਖ ਵੀ ਇਸ ਨੂੰ ਹੁਣ ਮਨ ਤੋਂ ਵਿਸਾਰਦਾ ਨਹੀਂ। ਤੇ ਮਹਾਰਾਜ ਇਹ ਪਾਇਆ ਕਿੱਥੋਂ ਹੈ? ਕਹਿਣ ਲੱਗੇ ਕਿਸੇ ਡੇਰੇ ਚੋਂ ਨਹੀਂ ਪਾਇਆ, ਕਿਸੇ ਦੇ ਮੂੰਹ ਅੱਗੇ ਕੰਨ ਕਰਕੇ ਕੰਨਾਂ ਚ ਚਾਰ ਲਫ਼ਜ਼ ਲੈ ਲਿਆ ਤੇ ਨਾ ਮਿਲ ਗਿਆ, ਨਹੀਂ। ਕਹਿੰਦੇ ਸਾਧ ਸੰਗਤ ਮੈਂ ਪਾਇਆ, ਇਹ ਗੁਰੂ ਦੀ ਸੰਗਤ ਵਿੱਚੋਂ ਪਾਇਆ, ਬਾਣੀ ਦੀ ਵਿਚਾਰ ਰਾਹੀਂ ਪਾਇਆ, ਬਾਣੀ ਨੂੰ ਕਮਾ ਕੇ ਲੱਭਾ। ਗੁਰਮਿਲ ਲੱਦਾ ਜੀ ਰਾਮ ਪਿਆਰਾ ਰਾਮ, ਇਹ ਮਨ ਦਿੱਤੜਾ ਵਾਰੋ ਵਾਰਾ ਰਾਮ। ਗੁਰਦੇਵ ਜੀ ਆਖਦੇ ਤਾਂ ਮਨ ਦਾ ਸੌਦਾ ਕਰਕੇ ਲਿਆ, ਐਵੇਂ ਕੰਨਾਂ ਚ ਨਾਮ ਨਹੀਂ ਲਿਆ, ਇਹ ਤਾਂ ਕਮਾਇਆ ਹੈ ਨਾਮ, ਇਹ ਸਾਧ ਸੰਗਤ ਵਿੱਚੋਂ ਲੱਭਾ ਹੈ, ਗੁਰੂ ਦੀ ਬਾਣੀ ਨੂੰ ਕਮਾ ਕੇ ਪਾਇਆ ਹੈ। ਸਤਿਗੁਰੂ ਜੀ ਆਖਦੇ ਹਰ ਧਨ ਇਸ਼ਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨਾ। ਹਰੀ ਦਾ ਨਾਮ ਹੀ ਇੱਕ ਐਸੀ ਦੌਲਤ ਹੈ ਜਿਹੜੀ ਮੇਰਾ ਆਤਮਕ ਇਸ਼ਨਾਨ। ਲੋਕ ਤਨ ਦੇ ਇਸ਼ਨਾਨ ਤੀਰਥਾਂ ਤੇ ਕਰਨ ਜਾਂਦੇ ਨੇ, ਬੜੀ ਦੂਰ ਦੂਰ ਉੱਚੀਆਂ ਪਹਾੜੀਆਂ ਚੜ ਚੜ ਕੇ ਲੋਕ ਜਾਂਦੇ ਨੇ, ਪਰ ਮਨ ਨੂੰ ਧੋਣ ਦਾ ਸਾਧਨ ਨੇੜੇ ਗੁਰਦੁਆਰਾ ਸਾਹਿਬ, ਉੱਥੇ ਜਾਣ ਲਈ ਤਿਆਰ ਕੋਈ ਨਹੀਂ। ਜਿੱਥੇ ਮਨ ਧੋਤਾ ਜਾਣਾ ਬਾਣੀ ਰਾਹੀਂ, ਜਿੱਥੇ ਆਤਮਾ ਪਵਿੱਤਰ ਕੀਤੀ ਜਾਣੀ ਹੈ ਬਾਣੀ ਰਾਹੀਂ, ਜਿੱਥੇ ਹਿਰਦੇ ਦਾ ਇਸ਼ਨਾਨ ਕੀਤਾ ਜਾਣਾ ਬਾਣੀ ਰਾਹੀਂ, ਉੱਥੋਂ ਟੁੱਟ ਗਏ ਕੇਵਲ ਤਨ ਨੂੰ ਧੋ ਕੇ ਸਮਝ ਲਿਆ ਕਿ ਪਵਿੱਤਰ ਹੋ ਗਏ। ਗੁਰੂ ਜੀ ਕਹਿੰਦੇ ਅਸਲ ਇਸ਼ਨਾਨ ਹੈ ਹਰੀ ਨਾਮ ਧਨ ਨੂੰ ਸਤ ਸੰਗਤ ਵਿੱਚ ਬੈਠ ਕੇ ਸੰਚਣਾ, ਇਕੱਠਿਆਂ ਕਰਨਾ। ਹਰੀ ਦਾ ਨਾਮ ਧਨ ਹੀ ਮੇਰੇ ਲਈ ਸ਼ਾਸਤਰਾਂ ਵੇਦਾਂ ਸਿਮਰਤੀਆਂ ਦਾ ਗਿਆਨ ਹੈ, ਮੈਨੂੰ ਹੁਣ ਇਹਨਾਂ ਦੀ ਲੋੜ ਨਹੀਂ ਰਹਿ ਗਈ, ਹੁਣ ਤਾਂ ਗੁਰੂ ਦੀ ਬਾਣੀ ਰਾਹੀਂ ਇਹ ਜੀਵਨ ਪ੍ਰਾਪਤ ਹੋ ਗਿਆ, ਇਹੀ ਮੇਰਾ ਆਤਮਕ ਗਿਆਨ ਤੇ ਸੋਝੀ। ਹਰ ਸੰਗ ਲਾਏ ਧਿਆਨਾ, ਹੁਣ ਮੇਰਾ ਧਿਆਨ ਮੇਰੀ ਇਕਾਗਰਤਾ ਜਿਹੜੀ ਹੈ ਉਹ ਕੇਵਲ ਗੁਰਮਤ ਦੇ ਦੱਸੇ ਨਾਮ ਤੇ ਟਿਕੀ ਹੋਈ ਹੈ। ਹਰ ਧਨ ਤੁਲਹਾ ਹਰ ਧਨ ਬੇੜੀ ਹਰ ਹਰ ਤਾਰ ਪਰਾਨਾ। ਕਹਿੰਦੇ ਹਰੀ ਦਾ ਨਾਮ ਹੀ ਮੇਰੇ ਲਈ ਤੁਲਹਾ, ਤੁਲਹਾ ਦਾ ਮਤਲਬ ਹੈ ਕੁਝ ਲੱਕੜਾਂ ਇਕੱਠੀਆਂ ਕਰਕੇ ਆਰਜੀ ਸਾਧਨ ਬਣਾਇਆ ਜਿਹੜਾ ਇੱਕ ਨਦੀ ਤੋਂ ਪਾਰ ਹੋਣ ਵਾਸਤੇ ਸਾਡੀ ਸਹੂਲਤ ਬਣ ਜਾਏ। ਬੇੜੀ ਇੱਕ ਦਰਿਆ ਨੂੰ ਜਾਂ ਨਦੀ ਨੂੰ ਪਾਰ ਕਰਨ ਵਾਸਤੇ, ਭਾਵ ਜਿੱਥੇ ਡੁੱਬਣ ਦਾ ਖਤਰਾ ਹੋਵੇ ਉੱਥੇ ਇੱਕ ਸਾਧਨ ਪੈਦਾ ਕਰ ਲਿਆ ਜਾਂਦਾ ਕਿ ਕਿਸੇ ਤਰ੍ਹਾਂ ਡੁੱਬੀਏ ਨਾ ਤੇ ਪਾਰ ਹੋ ਜਾਈਏ। ਉਹਨੂੰ ਅਸੀਂ ਬੇੜੀ ਕਹਿ ਲੈਂਦੇ ਹਾਂ, ਤੁਲਹਾ ਕਹਿ ਲੈਂਦੇ ਹਾਂ, ਜਹਾਜ਼ ਕਹਿ ਲੈਂਦੇ, ਜੋ ਮਰਜ਼ੀ ਕਹਿ ਲਓ। ਭਾਵ ਡੁੱਬਣ ਤੋਂ ਬਚਣ ਲਈ ਤੇ ਆਪਣਾ ਸਫ਼ਰ ਜੇ ਪਾਣੀ ਤੇ ਤੈਅ ਕਰਨਾ ਪਵੇ ਤੇ ਦੂਜੇ ਪਾਸੇ ਮੰਜ਼ਿਲ ਤੇ ਪਹੁੰਚਣ ਲਈ ਜੋ ਸਾਧਨ ਹੈ ਉਹ ਮੇਰਾ ਨਾਮ ਹੈ। ਗੁਰੂ ਪਾਤਸ਼ਾਹ ਜੀ ਆਖਦੇ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਧੋਖਾ। ਹਰੀ ਦੇ ਨਾਮ ਧਨ ਨੇ ਮੇਰੇ ਮਨ ਦੀ ਚਿੰਤਾ ਖਤਮ ਕਰ ਦਿੱਤੀ। ਚਿੰਤਾ, ਤੌਖਲਾ, ਸਹਿਮ, ਡਰ ਮਨ ਅੰਦਰ ਜੋ ਭਰੇ ਹੋਏ ਸਨ ਉਹ ਮੁੱਕ ਗਏ, ਉਹ ਖਤਮ ਹੋ ਗਏ। ਤੇ ਅਗਲੀ ਗੱਲ ਹਜ਼ੂਰ ਨੇ ਆ ਕੀ ਕਹਿੰਦੇ, ਧੋਖਾ ਵੀ ਦੂਰ ਕਰ ਲਿਆ, ਹੁਣ ਮੈਂ ਧੋਖਾ ਨਹੀਂ ਖਾਂਦਾ, ਸਲਾਵਿਆਂ ਵਿੱਚ ਨਹੀਂ ਆਉਂਦਾ। ਹੁਣ ਜਦੋਂ ਨਾਮ ਧਨ ਮਿਲ ਗਿਆ ਤੇ ਮੈਂ ਠੱਗਿਆ ਨਹੀਂ ਜਾਵੇਗਾ। ਟੀਵੀ ਤੇ ਲੱਕ ਪ੍ਰਚਾਰ ਹੁੰਦਾ ਰਹੇ ਬਈ ਇਹ ਸੁਰੱਖਿਆ ਕਵਚ ਲੈ ਲਓ, ਇਹ ਮਾਇਆ ਬਹੁਤ ਆਏਗੀ, ਇਹ ਗੱਡੀ ਦਾ ਐਕਸੀਡੈਂਟ ਨਹੀਂ ਹੋਵੇਗਾ, ਇਹ ਗੁਆਂਢੀ ਦੀ ਨਜ਼ਰ ਨਹੀਂ ਲੱਗੇਗੀ, ਕੀ ਫਰਕ ਪੈਂਦਾ। ਜਦੋਂ ਮੇਰੇ ਆਪਣੇ ਜੀਵਨ ਵਿੱਚ ਭਰਮ ਕੋਈ ਨਹੀਂ, ਵਹਿਮ ਕੋਈ ਨਹੀਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮਾਇਆ ਜਿਤਨੀ ਆ ਰਹੀ ਹੈ ਮੇਰੀ ਕਮਾਈ ਦੀ ਬਹੁਤ ਹੈ, ਕੋਈ ਕਿਹੜੀ ਨਜ਼ਰ ਨਾਲ ਵੇਖਦਾ ਇਹ ਮੇਰੀ ਜ਼ਿੰਮੇਵਾਰੀ ਨਹੀਂ, ਉਹਦੀ ਜ਼ਿੰਮੇ, ਵੇਖਣ ਵਾਲੇ ਦੀ ਜ਼ਿੰਮੇਵਾਰੀ। ਮੈਂ ਕੇਵਲ ਆਪਣਾ ਖਿਆਲ ਕਰਾਂ ਕਿ ਕਿਧਰੇ ਮੈਂ ਤੇ ਬੁਰੀ ਨਜ਼ਰ ਨਾਲ ਨਹੀਂ ਵੇਖਦਾ। ਗੁਰੂ ਪਿਆਰ ਵਾਲਿਓ, ਮੈਂ ਹੈਰਾਨ ਹੁੰਦਾ ਇਹੋ ਜਿਹੀਆਂ ਚੀਜ਼ਾਂ ਲੋਕਾਂ ਨੂੰ ਲੁੱਟਣ ਲਈ। ਆ 10-4 ਸਾਲ ਪਹਿਲਾਂ ਇਹੋ ਜਿਹੀ ਕੋਈ ਮਸ਼ਹੂਰੀ ਐਡਵਰਟਾਈਜ਼ਮੈਂਟ ਟੀਵੀ ਤੇ ਨਹੀਂ ਸੀ ਆਉਂਦੀ, ਕਿਸੇ ਨੇ ਇਹੋ ਜਿਹੀ ਚੀਜ਼ ਨਹੀਂ ਸੀ ਘੜੀ, ਬਸ ਇੱਕ ਨੇ ਬਣਾਈ, ਧੜਾ ਧੜ ਵੇਖ ਦੂਜਿਆਂ ਦਾ ਵੀ ਬਿਜ਼ਨਸ ਚੱਲਣਾ ਸ਼ੁਰੂ ਹੋ ਗਿਆ। ਔਰ ਮੈਂ ਬੇਨਤੀ ਕਰਾਂ, ਜੇ ਕੋਈ ਬਣਾ ਸਕਦਾ ਤੇ ਇਹ ਬਣਾਏ ਵੀ ਜਿਹੜਾ ਇਹਨੂੰ ਪਾਵੇਗਾ ਨਾ ਉਹ ਬੁਰੀ ਨਜ਼ਰ ਨਹੀਂ ਰੱਖ ਸਕਦਾ। ਖਿਆਲ ਕਰੇ, ਇਹ ਤਾਂ ਮਿਲਦਾ ਵੀ ਜੇ ਤੁਸੀਂ ਪਾ ਲਓ ਤੇ ਤੁਹਾਡੇ ਤੇ ਕਿਸੇ ਦੀ ਬੁਰੀ ਨਜ਼ਰ ਦਾ ਅਸਰ ਨਹੀਂ ਹੋਵੇਗਾ। ਮੈਂ ਕਹਿੰਦਾ ਥੋੜੀ ਜਿਹੀ ਹੋਰ ਮਿਹਨਤ ਕਰੋ, 4 ਮੰਤਰ ਹੋਰ ਪੜੋ ਔਰ ਇਹੋ ਜਿਹੀ ਚੀਜ਼ ਬਣਾਓ ਕਿ ਜਿਹੜਾ ਪਾਵੇ ਉਹ ਬੁਰੀ ਨਜ਼ਰ ਨਾ ਕਰ ਸਕੇ, ਉਹ ਬੁਰੀ ਨਜ਼ਰ ਨਾ ਕਰ ਸਕੇ। ਇਹਦਾ ਮਤਲਬ ਹੈ ਮੈਂ ਪਾ ਲਵਾਂ ਦੂਜੇ ਦੀ ਬੁਰੀ ਨਜ਼ਰ ਤੋਂ ਬਚ ਜਾਵਾਂ, ਪਰ ਮੈਂ ਜਿਹਦੇ ਤੇ ਮਰਜ਼ੀ ਬੁਰੀ ਨਜ਼ਰ ਕਰਦਾ ਰਹਾ ਇਹਦੀ ਮੈਨੂੰ ਖੁੱਲੀ ਛੁੱਟੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ। ਗੁਰੂ ਆਖਦੇ ਨੇ ਇਹੋ ਜਿਹਾ ਮੰਤਰ ਮੈਂ ਤੈਨੂੰ ਦੇ ਸਕਦਾ, ਗੁਰੂ ਆਖਦੇ ਨੇ ਇਹੋ ਜਿਹੀ ਦੌਲਤ, ਇਹੋ ਜਿਹਾ ਕਵਚ ਮੈਂ ਤੈਨੂੰ ਦੇ ਦੂੰ, ਉਹ ਗਿਆਨ ਦਾ ਹੈ। ਸਤਿਗੁਰੂ ਜੀ ਨੇ ਆਖਿਆ ਕੰਨਾਂ ਨਾਲ ਬੁਰਾ ਸੁਣਨਾ ਇਹ ਵੀ ਅਪਵਿੱਤਰਤਾ ਹੈ, ਅੱਖਾਂ ਨਾਲ ਬੁਰਾ ਭੇਦ ਭਾਵ ਵੇਖਣਾ ਇਹ ਵੀ ਅਪਵਿੱਤਰਤਾ ਹੈ। ਔਰ ਸਤਿਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਪਾਰਤ੍ਰਿਆ ਰੂਪ ਨਾ ਪੇਖੈ ਨਿਰ, ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ। ਇਹ ਹੈ ਅਸਲ ਸੰਸਥਾਨ, ਜਿੱਥੇ ਆ ਕੇ ਤੁਸੀਂ ਬਿਰਾਜੋ ਤੇ ਗੁਰੂ ਦੀ ਬਾਣੀ ਨਾਲ ਜੁੜੋ, ਫਿਰ ਭੇਦ ਹੀ ਮਿਟ ਗਿਆ, ਤੁਸੀਂ ਬੁਰਾ ਵੇਖਣਾ ਹੀ ਨਹੀਂ। ਗੁਰੂ ਤਾਂ ਸਾਡੇ ਤੋਂ ਸ਼ੁਰੂ ਕਰਦਾ ਸਫ਼ਰ, ਦੁਨੀਆਂ ਲੋਕਾਂ ਤੋਂ ਕਰਦੀ ਹੈ, ਇਹ ਸਭ ਤੋਂ ਵੱਡਾ ਫਰਕ ਹੈ। ਅਸੀਂ ਕਹਿੰਦੇ ਅਸੀਂ ਪਾ ਲਈਏ ਲੋਕਾਂ ਦੀ ਬੁਰੀ ਨਜ਼ਰ ਤੋਂ ਬਚ ਜਾਈਏ, ਗੁਰੂ ਆਖਦਾ ਕਦੇ ਆਪਣੀ ਨਜ਼ਰ ਵੱਲ ਧਿਆਨ ਕੀਤਾ, ਆਪ ਕਿੰਨਿਆਂ ਵੱਲ ਈਰਖਾ ਨਾਲ ਵੇਖਦਾ, ਨਫ਼ਰਤ ਨਾਲ ਵੇਖਦਾ, ਭੇਦ ਭਾਵ ਨਾਲ ਵੇਖਦਾ, ਲੋਕਾਂ ਦੀ ਨਜ਼ਰ ਤੋਂ ਬਚਣਾ ਚਾਹੁੰਦਾ, ਆਪ ਜੀ ਦੇ ਤੇ ਮਰਜ਼ੀ ਈਰਖਾ ਤੇ ਨਫ਼ਰਤ ਹੀ ਵਾਛੜ ਕਰਦਾ ਹੈ ਅੱਖਾਂ ਦੇ ਨਾਲ, ਇਹਦਾ ਕੋਈ ਉਪਾਅ ਕੀਤਾ? ਇਹਦਾ ਇੱਕੋ ਹੀ ਉਪਾਅ ਹੈ, ਗੁਰੂ ਕੋਲ ਬੈਠਣਾ, ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਨਾ, ਆਪਣੇ ਮਨ ਦੀਆਂ ਆਦਤਾਂ ਤੇ ਖਿਆਲਾਂ ਨੂੰ ਬਦਲਣਾ, ਆਪਣੇ ਸੁਭਾਅ ਨੂੰ ਤਬਦੀਲ ਕਰਨਾ। ਜਦੋਂ ਐਸਾ ਹੋ ਜਾਏ ਸਤਿਗੁਰੂ ਆਖਦੇ ਫਿਰ ਇਹ ਬਾਹਰ ਦੇ ਪਖੰਡਾਂ ਦੀ, ਇਸ ਝੂਠੇ ਬਿਜ਼ਨਸ ਤੇ ਵਪਾਰ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਗੁਰੂ ਜੀ ਆਖਦੇ ਹਰ ਧਨ ਤੇ ਮੈਂ ਨਵ ਨਿਤ ਪਾਈ, ਹਾਥ ਚੜ੍ਹਿਓ ਹਰ ਥੋਕਾ, ਹਰੀ ਦੇ ਨਾਮ ਤੋਂ ਮੈਂ ਸਮਝੋ ਕਿ ਨੌ ਨਿਤ ਕੀਮਤੀ ਖਜ਼ਾਨਾ ਪਾ ਲਿਆ। ਔਰ ਸਮਝੋ ਨਾਮ ਦਾ ਪਦਾਰਥ ਮੇਰੀ ਝੋਲੀ ਚ ਪੈ ਗਿਆ। ਹਜ਼ੂਰ ਨੇ ਆਖਿਆ ਖਾਵੋ ਖਰਚੋ ਤੋਟ ਨਾ ਆਵੇ, ਹਲਤ ਪਲਤ ਕੈ ਸੰਗੇ। ਇਹ ਨਾਮ ਧਨ ਤੁਹਾਡਾ ਹੁਣ ਵੀ ਤੁਹਾਡੇ ਨਾਲ ਹੈ, ਆਉਣ ਵਾਲੇ ਜੀਵਨ ਦੇ ਪੈਂਡੇ ਵਿੱਚ ਵੀ ਤੁਹਾਡਾ ਸਾਥੀ ਬਣੇਗਾ। ਇਹਨੂੰ ਤੁਸੀਂ ਜਿੰਨਾ ਮਰਜ਼ੀ ਖਾਓ, ਜਿੰਨਾ ਮਰਜ਼ੀ ਖਰਚੋ, ਇਹ ਕਦੇ ਮੁੱਕਦਾ ਨਹੀਂ, ਕਦੇ ਖਤਮ ਨਹੀਂ ਹੁੰਦਾ। ਹਜ਼ੂਰ ਨੇ ਆਖਿਆ ਲਾਦ ਖਜ਼ਾਨਾ ਗੁਰ ਨਾਨਕ ਕਉ ਦੀਆ, ਇਹ ਮਨ ਹਰ ਰੰਗ ਰੰਗੇ। ਨਾਨਕ ਨੂੰ ਗੁਰੂ ਨੇ ਪ੍ਰਮਾਤਮਾ ਕੋਲੋਂ ਸ਼ਬਦ ਰਾਹੀਂ, ਬਾਣੀ ਰਾਹੀਂ ਇਹ ਨਾਮ ਦਾ ਖਜ਼ਾਨਾ ਦੇ ਦਿੱਤਾ, ਲੱਦ ਦਿੱਤਾ। ਇਹ ਮਨ ਹੁਣ ਪ੍ਰਭੂ ਦੇ ਨਾਮ ਪਿਆਰ ਵਿੱਚ ਰੰਗਿਆ ਗਿਆ ਹੈ, ਇਹ ਹੁਣ ਗੁਰੂ ਦੇ ਸ਼ਬਦ ਦੀ ਰੋਸ਼ਨੀ ਚ ਜੀਂਦਾ ਹੈ। ਇਹ ਤਾਂ ਹੁਣ ਗੁਰਬਾਣੀ ਨੂੰ ਆਧਾਰ ਮੰਨਦਾ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਗੁਰੂ ਜੀ ਕਿਰਪਾ ਕਰਨ, ਐਸੀ ਕਿਰਪਾ ਬਖਸ਼ਿਸ਼ ਸਾਡੇ ਜੀਵਨ ਉੱਪਰ ਵੀ ਹੋਵੇ, ਗੁਰਬਾਣੀ ਸਾਡੇ ਜੀਵਨ ਦਾ ਆਧਾਰ ਬਣੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੀ ਸਾਡਾ ਜੀਵਨ ਦਾ ਆਸਰਾ ਬਣੇ, ਐਸਾ ਵਿਸ਼ਵਾਸ ਮਨ ਵਿੱਚ ਪੈਦਾ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ, ਬੜੇ ਪਿਆਰ ਸਤਿਕਾਰ ਨਾਲ ਸਤਿਗੁਰਾਂ ਦੀ ਬਖਸ਼ਿਸ਼ ਕੀਤੀ। ਫਤਿਹ ਨਾਲ ਸਾਂਝ ਪਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।